ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉਂ ਭਾਵੈ ਤਿਉਂ ਨਿਰਜਾਸ ਜੀਅਰੇ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਐ ਸੰਕ ਉਤਾਰ ਮੋਇਆ ਜਿਤ ਘਰ ਜਾਈਐ ਤਿਤ ਜੀਵਨ ਰਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਕ ਪਰਲੋਕ ਦੇ ਰੱਖਿਅਕ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਰੂਪ ਸਤਿਗੁਰੂ ਗਰੀਬ ਨਿਵਾਜ ਬਾਣੀ ਗੁਰੂ ਨਿਆਮਤਾਂ ਦੇ ਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਓਟ ਆਸਰੇ ਦਾ ਸਦਕਾ ਸਤਿਗੁਰੂ ਜੀ ਦੇ ਪਾਵਨ ਅਸਥਾਨ ਸੋ ਘਰ ਵਿਖੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਚੱਲ ਰਹੀ ਲੜੀ ਪਾਰ ਗੁਰਮਤ ਵਿਚਾਰ ਵਿਆਖਿਆ ਵਿੱਚ ਅੱਜ ਦੇ ਸਮੇਂ ਵਿੱਚ ਪਾਵਨ ਅੰਗ 20 ਤੇ ਉਪਸਥਿਤ ਸਭਾਏਮਾਨ ਸ੍ਰੀ ਰਾਗ ਦਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਇੱਥੋਂ ਵਿਚਾਰਾਂ ਆਰੰਭ ਹੋਣਗੀਆਂ। ਜਿਵੇਂ ਆਪ ਜੀ ਨੇ ਸ਼ਬਦ ਵਿੱਚ ਸੁਣਿਆ ਹੈ ਇੱਥੋਂ ਇੱਕ ਐਸੇ ਮਨੁੱਖ ਦੀ ਜੀਵਨ ਵਾਰਤਾ ਸ਼ੁਰੂ ਹੁੰਦੀ ਏ ਜਿਸ ਨੇ ਆਪਣੇ ਜੀਵਨ ਵਿੱਚ ਸਰੀਰ ਦੌਰਾਨ ਜਿਸ ਕਾਰਜ ਵਾਸਤੇ ਮਨੁੱਖਾ ਜਨਮ ਧਾਰਿਆ ਸੀ ਵਾਹਿਗੁਰੂ ਨੇ ਇਹ ਦੇਹੁਰੀ ਇਹ ਸਰੀਰ ਇਹ ਦਰਵਾਜ਼ਾ ਦਿੱਤਾ ਸੀ ਕਿ ਜਾ ਇਹ ਇੱਕ ਖੇਡ ਹੈ ਇਸ ਸਰੀਰ ਦੇ ਰਾਹੀਂ ਤੂੰ ਵਾਪਸ ਮੇਰੇ ਨਾਲ ਜੁੜਨਾ ਹੈ। ਜਿਹੜੇ ਤਾਂ ਗੁਰਮੁਖ ਉਸ ਕੰਮ ਵਿੱਚ ਕਾਮਯਾਬ ਹੋ ਗਏ ਉਨ੍ਹਾਂ ਨੇ ਇਸ ਦੇਹ ਦੇ ਰਾਹੀਂ ਵਾਹਿਗੁਰੂ ਦੇ ਨਾਲ ਮਿਲਾਪ ਹਾਸਲ ਕਰ ਲਿਆ ਹੁਣ ਉਨ੍ਹਾਂ ਨੂੰ ਮਰਨ ਦੀ ਕੋਈ ਚਿੰਤਾ ਨਹੀਂ ਰਹੀ ਜੀਵਨ ਦੀ ਆਸ ਵੀ ਨਹੀਂ ਜੀਵਨ ਚੱਲਦਾ ਤੇ ਨਾ ਵੀ ਨਹੀਂ ਸੰਤੁਸ਼ਟ ਨੇ ਡਰ ਵੀ ਕੋਈ ਨਹੀਂ ਉਹਦਾ ਕਾਰਨ ਕੀ ਹੈ ਨਹੀਂ ਤੇ ਮੌਤ ਦੀ ਚਿੰਤਾ ਨਾ ਹੋਵੇ ਤੇ ਕਹਿਣ ਨੂੰ ਤੇ ਆਪਾਂ ਵੀ ਕਹੀ ਜਾਂਗੇ ਵੀ ਮਰਨੇ ਕੀ ਚਿੰਤਾ ਨਹੀਂ ਪੜੀ ਜਾਂਗੇ ਪਰ ਹੈ ਸਹੀ ਕਿਤੇ ਇਸ ਤਰ੍ਹਾਂ ਨਹੀਂ ਹੋਏਗਾ ਕਿਵੇਂ ਹੋਏਗਾ ਤੁਸੀਂ ਕਦੀ ਵੇਖੋਗੇ ਆਦਮੀ ਇੱਕ ਪੁਰਾਣੇ ਘਰ ਵਿੱਚ ਰਹਿੰਦਾ ਹੈ ਤੇ ਪੁਰਾਣੇ ਘਰ ਦੇ ਵਿੱਚ ਰਹਿੰਦਿਆਂ ਉਹਨੇ ਕਮਾਈ ਕਰਕੇ ਇੱਕ ਨਵਾਂ ਘਰ ਸੋਹਣਾ ਬੰਗਲਾ ਪਾ ਲਿਆ ਤੇ ਜਿੱਦਣ ਪੁਰਾਣੇ ਘਰ ਨੂੰ ਛੱਡਣ ਦੀ ਗੱਲ ਆਏਗੀ ਤੇ ਨਵੇਂ ਵਿੱਚ ਨਿਵਾਸ ਆਏਗਾ ਤੇ ਉੱਥੇ ਵਾਜੇ ਵੱਜਣਗੇ ਖੁਸ਼ੀਆਂ ਹੋਣਗੀ ਪੁਰਾਣਾ ਘਰ ਛੱਡ ਕੇ ਖੁਸ਼ੀ ਨਵੇਂ ਵਿੱਚ ਜਾਣਾ ਤੇ ਜੇ ਕਿਤੇ ਮਕਾਨ ਸੀ ਕੋਲ ਤੇ ਕਰਜ਼ਾ ਚੜ ਗਿਆ ਬਹੁਤ ਜ਼ਿਆਦਾ ਮਕਾਨ ਗਿਆ ਵੇਖੋ ਤੇ ਜਿਹਨੂੰ ਵੇਚਿਆ ਸੀ ਉਹ ਬੂਹੇ ਅੱਗੇ ਆ ਕੇ ਖੜਾ ਹੋ ਗਿਆ, ਕਹਿੰਦੀ ਕੱਢ ਮੇਰਾ ਸਮਾਨ ਵਿੱਚੋਂ ਕੱਢ ਲੈ ਤੇ ਖਾਲੀ ਕਰ ਦੇ, ਮੈਂ ਖਰੀਦ ਲਿਆ ਤੇਰਾ ਨਹੀਂ, ਹੁਣ ਸਮਾਂ ਤੇਰਾ ਸਮਾਪਤ ਹੈ। ਉਹ ਬੰਦਾ ਕਿਵੇਂ ਨਾ ਚਿੰਤਾ ਕਰੇਗਾ, ਉਹ ਤੇ ਚਿੰਤਾ ਵਿੱਚ ਜਾਏਗਾ ਵੀ ਇਹ ਘਰ ਜਿੱਥੇ ਰਹਿੰਦੇ ਸੀ ਇਹ ਤੇ ਕਰਜਾਈ ਹੋ ਕੇ ਵੇਚਣਾ ਪੈ ਗਿਆ ਤੇ ਅੱਗੇ ਹੈ ਕੋਈ ਨਹੀਂ। ਪਰ ਦੂਜਾ ਖੁਸ਼ੀ ਵਿੱਚ ਗਿਆ ਜਿਹਨੇ ਪੁਰਾਣਾ ਘਰ ਛੱਡਣਾ ਤੇ ਨਵੇਂ ਵਿੱਚ ਜਾਣਾ। ਚਿੰਤਾ ਸਾਨੂੰ ਤਾਂ ਹੈ ਮਰਨ ਦੀ, ਅਸੀਂ ਡਰਦੇ ਤਾਂ ਇਹ ਨਿਸ਼ਾਨੀ ਏ ਕਿ ਆਹ ਸਰੀਰ ਤੇ ਆਹ ਘਰ ਤੇ ਸਾਡੇ ਕੋਲ ਹੈ ਤੇ ਜਿੱਦਣ ਇਹਦੀ ਸਮਾਪਤੀ ਹੋ ਗਈ ਤੇ ਅੱਗੇ ਕੋਈ ਵੀ ਕੰਧ ਕੋਠਾ ਹੈ ਕੋਈ ਨਹੀਂ, ਪੈਰ ਰੱਖਣ ਲਈ ਥਾਂ ਨਹੀਂ। ਕਿਉਂ? ਉੱਥੇ ਘਰ ਬਣਨਾ ਸੀ ਸ਼ੁਭ ਅਮਲਾਂ ਦਾ, ਉੱਥੇ ਘਰ ਬਣਨਾ ਸੀ ਬੰਦਗੀ ਦਾ ਤੇ ਸਿਮਰਨ ਦਾ ਤੇ ਸ਼ੁਭ ਜੀਵਨ ਦਾ, ਉਸਾਰਿਆ ਜਾਣਾ ਸੀ ਉਹ ਮਹਿਲ। ਉੱਥੇ ਇੱਟ ਲਾਈ ਕੋਈ ਨਹੀਂ, ਇੱਥੇ ਲਾਉਂਦੇ ਰਹੇ ਸਾਰੀਆਂ ਇੱਟਾਂ। ਇਸ ਲਈ ਉਹ ਮਨਮੁਖ ਬੇਘਰ ਹੋ ਗਿਆ ਉਸ ਵੇਲੇ ਜਦੋਂ ਉਹਨੂੰ ਇਹ ਘਰ ਛੱਡਣਾ ਪਿਆ। ਪਰ ਜਿਹੜਾ ਗੁਰਮੁਖ ਸੀ ਉਹਦੇ ਵਾਸਤੇ ਵਾਹਿਗੁਰੂ ਨੇ ਉਹਦੇ ਆਉਣ ਤੋਂ ਪਹਿਲਾਂ ਉਹਦਾ ਸਿੰਘਾਸਨ ਤੇ ਘਰ ਤਿਆਰ ਕਰਕੇ ਰੱਖਿਆ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰਮੁਖਾਂ ਦੀ ਜਿਹੜੀ ਅੰਦਰ ਦੀ ਦਸ਼ਾ ਹੈ, ਜਿਨ੍ਹਾਂ ਦਾ ਅੱਗੇ ਘਰ ਉਹਦੇ ਚਰਨਾਂ ਵਿੱਚ ਬਣ ਚੁੱਕਾ ਹੈ ਪਹਿਲਾਂ ਹੀ, ਉਹ ਕਹਿੰਦੇ ਮਰਨ ਕੀ ਚਿੰਤਾ ਨਹੀਂ, ਕਹਿੰਦੇ ਮਰਨ ਦੀ ਕੋਈ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਅਸਲ ਵਿੱਚ ਆਸ ਬੜਾ ਵੱਡਾ ਦੁੱਖ ਹੈ। ਆਸ ਦੁੱਖ ਕਿਉਂ? ਵੈਸੇ ਇਹ ਇੱਕ ਪੱਧਰ ਤੇ ਮੈਂ ਗੱਲ ਕਰ ਰਿਹਾ, ਸੰਸਾਰ ਵਿੱਚ ਆਸ ਇੱਕ ਧਰਮੀ ਬੰਦੇ ਵਿੱਚ ਵੀ ਹੁੰਦੀ ਹੈ, ਆਸ ਤੋਂ ਬਿਨਾਂ ਜੀਵਨ ਚੱਲਦਾ ਨਹੀਂ। ਪਰ ਉਹ ਆਸ ਕਰਦਾ ਪਰ ਫਿਕਸ ਨਹੀਂ ਕਰਦਾ, ਆਸ ਕਰ ਲੈਂਦਾ ਵੀ ਇਸ ਤਰ੍ਹਾਂ ਹੋਏਗਾ, ਜੇ ਹੋ ਗਿਆ ਤੇ ਉਹਦਾ ਸ਼ੁਕਰਾਨਾ ਤੇ ਨਾ ਹੋਇਆ ਤੇ ਫਿਰ ਵੀ ਸ਼ੁਕਰਾਨਾ। ਇਹਨੂੰ ਤੇ ਕਿਹਾ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਆਸ ਮਨਮੁਖ ਵੀ ਕਰਦਾ ਤੇ ਆਸ ਗੁਰਮੁਖ ਵੀ ਕਰਦਾ। ਗੁਰਮੁਖ ਨੇ ਵੀ ਆਸ ਕੀਤੀ ਵੀ ਜਿਹੜਾ ਕਾਰੋਬਾਰ ਵਿੱਢਿਆ ਇਹ ਵੱਧ ਜਾਏ, ਦੇ ਵਿੱਚ ਵੱਧ ਚਾਰ ਪੈਸੇ ਬਚ ਜਾਣ, ਜਿੰਨਾ ਵਧੇ ਉਨਾ ਹੀ ਚੰਗਾ, ਸੰਸਾਰਕ ਧਨ ਵੀ ਆ ਜਾਏ, ਮਾੜਾ ਕੀ ਏ। ਪਰ ਜੇ ਆ ਗਿਆ ਉਹ ਤਾਂ ਵੀ ਅੰਦਰੋਂ ਉਸੇ ਤਰ੍ਹਾਂ, ਜੇ ਨਾ ਆਇਆ ਤਾਂ ਵੀ ਉਸੇ ਤਰ੍ਹਾਂ। ਉਹ ਤਾਂ ਹੋਇਆ ਗੁਰਮੁਖ ਦੀ ਆਸ। ਤੇ ਮਨਮੁਖ ਦੀ ਆਸ ਕਿਹੜੀ ਏ? ਮਨਮੁਖ ਦੀ ਆਸ ਹੈ, ਉਹਨੇ ਫਿਕਸ ਕੀਤਾ ਸੀ ਵੀ ਇਹ ਆਉਣਾ ਹੀ ਆਉਣਾ ਤੇ ਹੁਣ ਇਹ ਤੇ ਅੱਗੇ ਪਰਾ ਲਵ ਤੇ ਭਾਗ ਨੇ। ਕਈ ਵਾਰੀ ਨਹੀਂ ਵੀ ਆਉਂਦਾ, ਉਹਨੇ ਅੰਦਰ ਗਮ ਖਾਣਾ ਸ਼ੁਰੂ ਕਰਤਾ, ਅੰਦਰ ਦੁੱਖ ਵੀ ਕਿਉਂ ਨਹੀਂ ਹੋਇਆ, ਰੱਬ ਨਾਲ ਲੜਨਾ ਸ਼ੁਰੂ ਕਰਦਾ, ਇਥੋਂ ਦੁੱਖ ਸ਼ੁਰੂ ਹੋ ਗਿਆ। ਇਹ ਆਸ ਦੁੱਖ ਪੈਦਾ ਕਰਦੀ ਏ। ਸੱਚੇ ਪਾਤਸ਼ਾਹ ਕਹਿੰਦੇ ਉਹ ਆਸ ਤੋਂ ਬਿਨਾਂ ਨੇ, ਉਹਨਾਂ ਨੇ ਆਸ ਕੀਤੀ ਕੇਵਲ ਵਾਹਿਗੁਰੂ ਦੀ ਤੇ ਉਹਨਾਂ ਨੂੰ ਭਰੋਸਾ। ਕਹਿੰਦੇ ਤੂੰ ਸਰਬ ਜੀਆਂ ਪ੍ਰਤਪਾਲ ਹੀ, ਹੇ ਵਾਹਿਗੁਰੂ ਤੂੰ ਸਾਰਿਆਂ ਦੀ ਪਾਲਣਾ ਕਰਨਾ, ਕੋਈ ਤੇਰੇ ਤੋਂ ਖਾਲੀ ਨਹੀਂ। ਲਿਖ ਹੈ ਸਾਸ ਗਿਰਾਸ, ਇੱਕ ਇੱਕ ਸਵਾਸ ਦਾ ਲਿਖ ਹੈ ਉਹਦੇ ਦਰ ਤੇ, ਇੱਕ ਇੱਕ ਸਕਿੰਟ ਹਰ ਇੱਕ ਜੀਵ ਦੇ ਉੱਤੇ ਖਲੋ ਕੇ ਸਾਰੇ ਜੀਵਾਂ ਦੀ ਉਹ ਪਾਲਣਾ ਕਰ ਰਿਹਾ ਵਾਹਿਗੁਰੂ। ਕਹਿੰਦੇ ਅੰਤਰ ਗੁਰਮੁਖ ਤੂੰ ਵਸਹਿ, ਜਿਉ ਭਾਵੈ ਤਿਉ ਨਿਰਜਾਸ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੇ ਵਿੱਚ ਤੇਰੀ ਯਾਦ ਲਗਾਤਾਰ ਵਸਣ ਲੱਗ ਪਈ, ਉਹਨਾਂ ਦੇ ਵਿੱਚ ਤੂੰ ਨਿਵਾਸ ਰੱਖਣਾ, ਟਿਕਾਣਾ ਰੱਖਣਾ, ਤੇ ਉਹ ਅਰਦਾਸ ਕਰਦੇ ਨੇ ਹੁਣ ਤੇਰੇ ਦਰ ਤੇ ਵਿਕ ਗਏ, ਹੁਣ ਜਿਵੇਂ ਤੈਨੂੰ ਚੰਗਾ ਲੱਗਦਾ, ਸਾਡੀ ਜ਼ਿੰਦਗੀ ਦਾ ਫੈਸਲਾ ਤੇਰੇ ਹੱਥਾਂ ਵਿੱਚ, ਤੂੰ ਹੀ ਸਾਡੀ ਪਾਲਣਾ ਕਰਨੀ ਏ, ਤੂੰ ਹੀ ਸਾਨੂੰ ਜਿਉਂਦੇ ਸਰੀਰ ਵਿੱਚ ਇੱਥੇ ਰੱਖਿਆ ਕਰਨਾ, ਤੂੰ ਹੀ ਮਰਨ ਤੋਂ ਬਾਅਦ ਕਰਨੀ ਏ। ਇਸ ਕਰਕੇ ਉਹ ਬੇਪਰਵਾਹ ਹੋ ਗਏ। ਫਿਰ ਪੁੱਛਿਆ ਜੀ ਇਸ ਤਰ੍ਹਾਂ ਦੀ ਅਵਸਥਾ ਜਿਵੇਂ ਤੁਸੀਂ ਕਹੀ ਬੇਪਰਵਾਹੀ ਵਾਲੀ, ਇੱਥੇ ਤਾਂ ਸਾਰੇ ਮੌਤ ਦੇ ਡਰ ਤੋਂ ਇਕੱਠੇ ਹੋਏ ਫਿਰਦੇ ਨੇ, ਆ ਬਾਹਰੋਂ ਬਾਹਰੋਂ ਖੁਸ਼ੀਆਂ ਨੇ, ਵਿੱਚੋਂ ਤੇ ਬੰਦਾ ਸੋਚਦੇ ਰਹਿੰਦਾ ਵੀ ਪਤਾ ਨੀ ਕਿੰਨਾ ਚਿਰ ਹੈ ਤੇ ਕਿੰਨਾ ਨਹੀਂ। ਮਹਾਰਾਜ ਇਹ ਕੋਈ ਬਾਦਸ਼ਾਹ ਤੇ ਇਸ ਤਰ੍ਹਾਂ ਦੀ ਬੇਪਰਵਾਹੀ ਜਿੱਥੇ ਮੌਤ ਦੀ ਚਿੰਤਾ ਹੀ ਨਾ ਰਹੇ, ਉਹਦੀ ਸਾਨੂੰ ਵੀ ਕੋਈ ਜੁਗਤ ਦੱਸੋ ਵੀ ਆਪਾਂ ਕਿਵੇਂ ਕਰੀਏ। ਤੇ ਹਜ਼ੂਰ ਨੇ ਜਾਚ ਦੱਸੀ ਏ, ਕਹਿੰਦੇ ਜੀ ਅਰੇ ਰਾਮ ਜਪਤ ਮਨ ਮਾਨ। ਕਹਿੰਦੇ ਹੇ ਮੇਰੀ ਜਿੰਦੇ, ਹੇ ਮਨੁੱਖ, ਹੇ ਪੁੱਛਣ ਵਾਲਿਆ, ਵਾਹਿਗੁਰੂ ਦਾ ਨਾਮ ਜਪਿਆ ਕਰ, ਨਿਤ ਨੇਮ ਕਰਿਆ ਕਰ, ਬਾਣੀ ਪੜਿਆ ਕਰਮ ਸ਼ੁਭ ਕਰਿਆ ਕਰ, ਜਿਵੇਂ ਬਾਣੀ ਕਹਿੰਦੀ ਏ ਤੇ ਫਿਰ ਕੀ ਹੋਵੇਗਾ? ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਜਿਹੜੀ ਚੀਜ਼ ਨੇ ਤੈਨੂੰ ਡਰਾਇਆ ਹੋਇਆ ਨਾ, ਜਿਹਦੇ ਕਰਕੇ ਤੂੰ ਡਰਿਆ, ਉਹ ਹੈ ਤ੍ਰਿਸ਼ਨਾ। ਤ੍ਰਿਸ਼ਨਾ ਉਸੇ ਵੇਲੇ ਨਾਮ ਨੇ ਤੇਰੀ ਬੁਝਾ ਦੇਣੀ। ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਅੰਤਰ ਲਾਗੀ, ਅੰਦਰ ਜਿਹੜੀ ਅੱਗ ਲੱਗੀ ਹੋਈ ਏ, ਜਲ ਬੁਝੀ, ਉਹ ਬੁਝ ਗਈ ਨਾਮ ਦੇ ਨਾਲ, ਜਲਦੀ ਹੋਈ ਅੱਗ ਤ੍ਰਿਸ਼ਨਾ ਦੀ। ਤੇ ਪਾਇਆ ਗੁਰਮੁਖ ਗਿਆਨ, ਗੁਰੂ ਨੇ ਸਿਰ ਤੇ ਹੱਥ ਰੱਖ ਕੇ ਇੱਕ ਹੋਸ਼, ਇੱਕ ਗਿਆਨ, ਸਾਰੀਆਂ ਚੀਜ਼ਾਂ ਦੀ ਵੈਲਿਊ ਬਦਲ ਦਿੱਤੀ, ਮੁੱਲ ਬਦਲ ਗਏ, ਇਹ ਦਾਤ ਮਿਲੀ। ਕਹਿੰਦੇ ਅੰਤਰ ਕੀ ਗਤ ਜਾਣੀ ਐ, ਗੁਰ ਮਿਲਿਆ ਸੰਕੇ ਉਤਾਰ। ਇੱਕ ਬੜੀ ਵੱਡੀ ਸਾਡੇ ਵਿੱਚ ਸਮੱਸਿਆ ਹੈ। ਅਸੀਂ ਜੇ ਧਰਮ ਕਮਾਉਂਦੇ ਵੀ ਹਾਂ ਨਾ, ਸੰਗ ਦੇ ਕਮਾਉਂਦੇ ਹਾਂ, ਸ਼ੰਕਿਆਂ ਵਿੱਚ ਪੈ ਕੇ। ਧਰਮੀ ਬੰਦਾ ਵੀ ਸੋਚਦਾ, ਵੇਖਾਂਗੇ, ਕਰ ਲੈਂਦੇ ਹਾਂ, ਜੇ ਹੋ ਗਿਆ ਤੇ ਹੋ ਜਾਏਗਾ, ਜੇ ਨਾ ਹੋਇਆ। ਇਹਨੂੰ ਕਹਿੰਦੇ ਸ਼ੱਕ, ਇਹਨੂੰ ਕਹਿੰਦੇ ਸ਼ੰਕਾ। ਸ਼ੱਕ ਚੰਗਾ ਨਹੀਂ ਇਸ ਮਾਰਗ ਤੇ। ਕਹਿੰਦੇ ਨੇ ਗੁਰ ਮਿਲੀ ਹੈ ਸ਼ੰਕ ਉਤਾਰ, ਗੁਰੂ ਨਾਲ ਤੁਰਨੇ ਤੇ ਪਿਆਰਿਆ, ਸ਼ੰਕੇ ਲਾ ਕੇ ਪਰਾਂ ਰੱਖ ਦੇ, ਪਰਵਾਹ ਨਾ ਕਰੀ, ਪਿੱਛੇ ਵਿਚਾਰ ਨਾ ਕਰੀ। ਫਿਰ ਅੰਤਰ ਕੀ ਗਤ ਜਾਣੀ ਹੈ, ਤੇ ਅੰਤਰਗਤ ਕੀ ਵਰਤ ਰਿਹਾ, ਵਿੱਚ ਕਿਹੜੀ ਕਲਾ ਵਰਤ ਰਹੀ ਹੈ, ਫਿਰ ਤੈਨੂੰ ਪਤਾ ਲੱਗੇਗਾ। ਜਦੋਂ ਗੁਰੂ ਨੂੰ ਸ਼ੰਕੇ ਘੁੰਡ ਲਾ ਕੇ ਮਿਲੇਗਾ, ਫਿਰ ਕੀ ਕਰਨਾ ਚਾਹੀਦਾ? ਕਹਿੰਦੇ ਮੋਇਆ ਜਿਤ ਘਰ ਜਾਈ ਹੈ, ਤਿਤ ਜੀਵਨ ਦੇ ਅਮਰ ਮਾਰ। ਕਹਿੰਦੇ ਵੇਖ, ਮੌਤ ਤੋਂ ਬਾਅਦ ਜਿਹੜੇ ਘਰ ਵਿੱਚ ਜਾਈਦਾ ਨਾ, ਜਿਹੜੀ ਅਵਸਥਾ ਵਿੱਚ, ਜੇ ਤੂੰ ਜਿਉਂਦਿਆਂ ਹੀ ਉੱਥੇ ਚਲਾ ਜਾਏ, ਜਿਉਂਦਿਆਂ ਹੀ, ਉਹ ਕਿਵੇਂ? ਉਹ ਤਾਂ ਸਰੀਰ ਦੀ ਮੌਤ ਹੋਣੀ ਹੈ ਨਾ। ਮੌਤ ਤੋਂ ਬਚਣ ਦਾ ਹੋਰ ਕੋਈ ਵਸੀਲਾ ਨਹੀਂ। ਮੌਤ ਤੋਂ ਬਚਣ ਦਾ ਵਸੀਲਾ ਹੈ ਕਿ ਸਾਡੇ ਜੀਵਨ ਵਿੱਚ, ਸਰੀਰ ਵਿੱਚ ਜਿਹੜੀਆਂ ਚੀਜ਼ਾਂ ਦੀ ਮੌਤ ਆਉਂਦੀ, ਉਹਨਾਂ ਤੋਂ ਅਲੱਗ ਹੋ ਜਾਏ, ਵੱਖਰੇ। ਕਿਵੇਂ ਬਚਾਂਗੇ? ਕਿਸੇ ਨੇ ਉਦਾਹਰਣ ਦਿੱਤੀ, ਕੋਈ ਬੰਦਾ ਕਿਸੇ ਬੇੜੀ ਤੇ ਸਫ਼ਰ ਕਰ ਰਿਹਾ ਸੀ, ਤੇ ਕੋਲ ਇੱਕ ਹੋਰ ਬੇੜੀ ਲਿਆ ਕੇ ਨਾਲ ਉਹਨੇ ਆ ਕੇ ਰੌਲਾ ਪਾਇਆ। ਕਹਿੰਦੇ ਜਿਸ ਬੇੜੀ ਤੇ ਤੂੰ ਬੈਠਾ ਨਾ, ਇਹ ਥੱਲਿਓ ਗਲ ਗਈ ਆ, ਇਹਦੇ ਟੁਕੜੇ ਹੋ ਜਾਣੇ, ਦਾ ਟਾਈਮ ਥੋੜਾ ਰਹਿ ਗਿਆ। ਤੇ ਉਹਨੇ ਕਿਹਾ ਵੀ ਹੁਣ ਮੈਂ ਕੀ ਕਰਾਂ? ਕਹਿੰਦੇ ਦੋ ਰਾਹ ਨੇ, ਜੇ ਤੇ ਡੁੱਬ ਕੇ ਮਰਨਾ ਤੇ ਇਹਦੇ ਤੇ ਬੈਠਾ ਰਹੋ, ਤੇ ਬਚਣਾ ਤੇ ਛਾਲ ਮਾਰ ਕੇ ਮੇਰੇ ਵਾਲੀ ਤੇ ਆ ਜਾ, ਇਹ ਨੀ ਡੁੱਬਦੀ, ਉਹ ਤੇਰੀ ਗਲ ਗਈ ਬੇੜੀ। ਇਸ ਤਰ੍ਹਾਂ ਮੌਤ ਤੋਂ ਕੌਣ ਬਚੇ ਨੇ? ਮੌਤ ਤੋਂ ਉਹ ਬਚੇ ਨੇ ਜਿਹੜੀ ਚੀਜ਼ ਦੀ ਮੌਤ ਆਉਂਦੀ ਉਹਦੇ ਤੋਂ ਵੱਖਰੇ ਹੋ ਗਏ, ਉਤਰ ਗਏ। ਮੌਤ ਕਦੀ ਆਉਂਦੀ? ਸਾਡੀ ਆਤਮਾ ਦੀ ਮੌਤ ਨਹੀਂ ਆਉਂਦੀ, ਮਨੁੱਖ ਦੀ ਕਦੀ ਮੌਤ ਨਹੀਂ ਆਉਂਦੀ, ਉਹ ਸਦ ਜਿਉਂਦਾ। ਮੌਤ ਕਦੀ ਆਉਂਦੀ? ਮੌਤ ਆਉਂਦੀ ਕਾਮ ਦੀ, ਮੌਤ ਆਉਂਦੀ ਵਾਸ਼ਨਾ ਦੀ, ਮੌਤ ਆਉਂਦੀ ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ ਦੀ, ਇਹਨਾਂ ਦੀ ਸਜ਼ਾ ਇਹਨਾਂ ਨੂੰ ਮਿਲਦੀ ਹੈ। ਮੌਤ ਆਉਂਦੀ ਇਸ ਮਨ ਦੀ, ਇਹ ਸਾਰੀਆਂ ਮੌਤ ਆਉਂਦੀ ਸਰੀਰ ਦੀ ਤੇ ਸਰੀਰ ਦੇ ਰਸਾਂ ਦੀ। ਹੁਣ ਸਰੀਰ ਦੇ ਰਸਾਂ ਦੀ ਮੌਤ ਆ ਗਈ, ਉਹ ਮਰ ਗਏ, ਤੇ ਪਰ ਅੰਦਰ ਉਹਨਾਂ ਦਾ ਅੰਸ਼ ਮੌਜੂਦ ਰਹਿੰਦਾ ਹੈ ਸੂਖਸ਼ਮ ਸਰੀਰ ਦੇ ਨਾਲ। ਉਹ ਫਿਰ ਨਵੇਂ ਸਰੀਰ ਦੀ ਮੰਗ ਕਰਦੇ ਜਾ ਕੇ, ਫਿਰ ਹੋਰ ਮਿਲਦਾ, ਫਿਰ ਹੋਰ ਦੁੱਖ ਇਸੇ ਤਰ੍ਹਾਂ ਵਧੀ ਜਾਂਦੇ। ਇਸ ਤਰ੍ਹਾਂ ਜਿਹੜੀ ਚੀਜ਼ ਦੇ ਨਾਲ ਮੌਤ ਆ ਰਹੀ ਹੈ, ਜਦੋਂ ਉਹਦੇ ਤੋਂ ਵੱਖਰੇ ਹੋ ਜਾਣਗੇ, ਇੱਥੇ ਜਿਉਂਦਿਆਂ ਮੌਤ ਤੋਂ ਪਾਰ ਹੋ ਗਏ, ਮੌਤ ਆਉਣੀ ਨਹੀਂ, ਫਿਰ ਖਤਮ ਹੋਣਾ ਹੀ ਨਹੀਂ। ਜਿਵੇਂ ਕਿਸੇ ਬੰਦੇ ਦਾ ਕਿਰਾਏ ਦਾ ਘਰ ਸੀ, ਤੇ ਕਿਰਾਏ ਜਿਹਦਾ ਮਾਲਕ ਸੀ, ਜਿਹੜਾ ਮਕਾਨ ਦਾ, ਉਹਨੇ ਟਾਈਮ ਦਿੱਤਾ ਸੀ ਵੀ 5 ਸਾਲ ਤੂੰ ਰਹਿਣਾ ਇਹਦੇ ਵਿੱਚ, 5 ਸਾਲ ਤੋਂ ਬਾਅਦ ਖਾਲੀ ਕਰ ਦੇ। ਇੱਕ ਤੇ ਉਹਨੇ ਜਿਹਨੇ 5 ਸਾਲਾਂ ਵਿੱਚ ਕਮਾਈ ਕਰਕੇ ਨਵਾਂ ਬਣਾ ਲਿਆ, ਤੇ ਜਦੋਂ 5 ਸਾਲ ਪੂਰੇ ਹੋਣ ਲੱਗੇ ਸਨ, 10 ਦਿਨ ਪਹਿਲਾਂ ਹੀ ਛੱਡ ਕੇ ਤੇ ਆਪਣੇ ਘਰ ਚਲੇ ਗਏ। ਇੱਕ ਉਹ ਜਿਹੜੇ ਬੇਵਕੂਫ ਸਨ, ਮੂਰਖ ਸਨ, ਤੇ ਜੋ ਕਮਾਇਆ ਉਸ ਤੋਂ ਜ਼ਿਆਦਾ ਖਾ ਲਿਆ ਤੇ ਕਰਜਾਈ ਹੋ ਗਿਆ, ਤੇ ਨਵਾਂ ਬਣਿਆ ਕੋਈ ਨਹੀਂ। ਤੇ ਮਕਾਨ ਮਾਲਕ ਨੇ ਆ ਕੇ ਕਿਹਾ ਵੀ ਤੇਰੀ ਤੇ ਮਨਿਆਦ, ਤੇਰੀ ਤੇ ਸਮਾਂ ਆ ਗਿਆ, ਕੱਢ ਇਹਨੂੰ, ਇਹ ਮਕਾਨ ਤੂੰ ਛੱਡ ਦੇ। ਇਸ ਲਈ ਜਿਨੇ ਬੇਘਰ ਹੋਣਾ ਉਹ ਤਾਂ ਹੋਵੇਗਾ ਜਿਹਨੇ ਇਸ ਜੀਵਨ ਨੂੰ ਫੜ ਲਿਆ। ਮੌਤ ਹੈ ਕੀ? ਮੌਤ ਦੇ ਅਰਥ ਇਹ ਨੇ ਕੱਚੇ ਜੀਵਨ ਨੂੰ ਫੜਨਾ, ਆਹ ਜਿਹੜਾ ਸਾਡਾ ਅਸੀਂ ਇਹਨੂੰ ਪਕੜ ਲਿਆ, ਇਹ ਵਰਤੋਂ ਵਾਸਤੇ ਸੀ, ਇਹ ਦਰਵਾਜ਼ਾ ਸੀ ਵਾਹਿਗੁਰੂ ਦੇ ਘਰ ਜਾਣ ਲਈ, ਅਸੀਂ ਇਹਨੂੰ ਫੜ ਲਿਆ, ਤਾਂ ਇਹਦਾ ਦੁੱਖ ਹੈ, ਤਾਂ ਇਹਦੀ ਮੌਤ। ਜਿਨ੍ਹਾਂ ਨੇ ਇਹ ਵੇਚ ਦਿੱਤਾ ਗੁਰੂ ਦੇ ਅੱਗੇ ਜੀਵਨ ਸਾਰਾ, ਤੇ ਪੂਰੇ ਸਤਿਗੁਰੂ ਨੇ ਇਹਨਾਂ ਨੂੰ ਸਦ ਜੀਵਨ ਦੇ ਦਿੱਤਾ, ਨਵਾਂ ਜੀਵਨ, ਜੀਵਨ ਉਹ ਮੈਂ ਜੀਵਨ ਪਾਇਆ ਗੁਰਮੁਖ ਪਾਏ ਰਾਮ। ਇਸ ਲਈ ਗੁਰੂ ਸਾਹਿਬ ਕਹਿੰਦੇ ਮੋਇਆ ਜਿੱਤ ਘਰ ਜਾਈਐ, ਮੌਤ ਨੇ ਜਿੱਥੇ ਲੈ ਕੇ ਜਾਣਾ, ਤਿੱਤ ਜੀਵਤਿਆਂ ਜੀਵਨਦਿਆਂ ਮਰ ਮਾਰ, ਇਸ ਮਨ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਸ ਹੰਕਾਰ ਨੂੰ ਪਹਿਲਾਂ ਹੀ ਮਾਰ ਦੇ, ਤਾਂ ਕਿ ਤੇਰੀ ਮੌਤ ਆਵੇਗੀ ਨਾ, ਮੌਤ ਆਉਂਦੀ ਤਾਂ ਜੇ ਅੰਦਰ ਅਵਗੁਣ ਨੇ, ਜਿਨ੍ਹਾਂ ਦੇ ਅੰਦਰ ਅਵਗੁਣ ਨਹੀਂ ਮੌਤ ਕਿੱਥੇ ਆਉਣੀ, ਧਰਮਰਾਜ ਵੀ ਉੱਥੇ ਸਤਿਕਾਰ ਕਰਦਾ, ਇਸ ਕਰਕੇ ਉਹਨਾਂ ਦੀ ਮੌਤ ਨਹੀਂ। ਫਿਰ ਕਹਿੰਦੇ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ, ਅਨਹਦ ਸ਼ਬਦ ਜਿਹੜੇ ਲਗਾਤਾਰ ਮਨੁੱਖੀ ਸੁਰਤ ਵਿਚ ਵਾਜੇ ਵੱਜ ਰਹੇ ਨੇ, ਉਹਦੇ ਦਰ ਤੇ ਉਹਨਾਂ ਦੀ ਪ੍ਰਾਪਤੀ ਹੋਵੇਗੀ। ਜਦੋਂ ਤੂੰ ਆਪਣੇ ਮਨ ਨੂੰ ਮਾਰ ਦੇਗਾ, ਆਪਣੀਆਂ ਇੱਛਾਵਾਂ ਨੂੰ ਮਾਰ ਦੇਗਾ, ਉਹਦੇ ਤੋਂ ਬਾਅਦ ਅਨਹਦ ਸ਼ਬਦਾਂ ਦੀ ਪ੍ਰਾਪਤੀ ਹੋਵੇਗੀ। ਲਗਾਤਾਰ ਉਹ ਆਨੰਦ ਸਦਾ ਹੀ ਉਹਦੀ ਯਾਦ ਬਣੀ ਰਹਿੰਦੀ, ਤੇ ਸੁਹਾਵਣੇ ਬੜੇ ਸੁਹਾਵਣੇ ਉੱਥੇ ਚੜ੍ਹਦੀ ਕਲਾ ਵਿਚ ਗੁਰੂ ਕੇ ਪਿਆਰੇ ਰਹਿੰਦੇ ਨੇ, ਮਿਲਦੇ ਨੇ ਪੂਰੇ ਗੁਰੂ ਕੀ ਬਾਣੀ ਦੀ ਵਿਚਾਰ ਕੀਤਿਆਂ। ਕਹਿੰਦੇ ਅਨਹਦ ਬਾਣੀ ਪਾਈਐ ਤਹਿ ਹਉਮੈ ਹੋਏ ਵਿਨਾਸ਼। ਜਿੱਦਣ ਅਨਹਦ ਬਾਣੀ ਤੱਕ ਮਨੁੱਖ ਚਲਾ ਗਿਆ ਨਾ, ਹੱਦ ਤੋਂ ਰਹਿਤ, ਜਿਹਦੀ ਕੋਈ ਹੱਦ ਨਹੀਂ, ਉਹ ਕੀਰਤਨ ਜਿਹਦੀ ਕੋਈ ਹੱਦ ਨਹੀਂ, ਜਦੋਂ ਉਥੋਂ ਤੱਕ ਮਨੁੱਖ ਚਲਾ ਗਿਆ ਤੇ ਹਉਮੈ ਦਾ ਵਿਨਾਸ਼ ਹੋ ਗਿਆ, ਹਉਮੈ ਖਤਮ ਹੋ ਗਈ, ਅੰਦਰ ਸ਼ੁੱਧ ਹੋ ਗਿਆ। ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੈ ਤਾਸ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣੇ ਪੂਰੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੇ ਲੱਗ ਕੇ ਜੀਵਨ ਜੀਵਿਆ, ਉਨ੍ਹਾਂ ਤੋਂ ਮੈਂ ਸਦਾ ਹੀ ਕੁਰਬਾਨ ਜਾਣਾ, ਸਦਾ ਹੀ ਬਲਹਾਰ ਜਾਣਾ। ਖੜ ਦਰਗਹਿ ਪਹਿਨਾਈਐ ਮੁਖ ਹਰ ਨਾਮ ਨਿਵਾਸ। ਜਿਨ੍ਹਾਂ ਦੇ ਮੂੰਹ ਵਿਚ, ਜਿਨ੍ਹਾਂ ਦੇ ਮੁਖ ਵਿਚ, ਜਿਨ੍ਹਾਂ ਦੇ ਜੀਵਨ ਵਿਚ ਵਾਹਿਗੁਰੂ ਦਾ ਨਾਮ ਨਿਵਾਸ ਕਰਦਾ, ਉਨ੍ਹਾਂ ਨੂੰ ਖੜ, ਖੜ ਦਾ ਅਰਥ ਹੈ ਖੜ ਕੇ ਲਿਜਾ ਕੇ ਦਰਗਾਹ ਵਿਚ ਸਤਿਕਾਰ ਮਿਲਦਾ, ਆਪ ਲੈ ਕੇ ਜਾਂਦੇ ਦਰਗਾਹ ਦੇ ਵਿਚ। ਇਸ ਕਰਕੇ ਗੁਰੂ ਸਾਹਿਬ ਨੇ ਇੱਥੇ ਇਸ਼ਾਰਾ ਕੀਤਾ, ਕਈ ਲੋਕ ਕਹਿੰਦੇ ਨੇ ਕਿ ਵੇਈ ਨਦੀ ਵਿਚ ਗੁਰੂ ਸਾਹਿਬ ਕਿਤੇ ਨਹੀਂ ਸਨ ਗਏ, ਗੁਰੂ ਸਾਹਿਬ ਕਹਿ ਰਹੇ ਨੇ ਕਿ ਖੜ ਦਰਗਹਿ ਪਹਿਨਾਈਐ, ਕਹਿੰਦੇ ਜਿਹੜੇ ਰੱਬ ਦੇ ਪਿਆਰ ਵਿਚ ਉਨ੍ਹਾਂ ਨੂੰ ਦਰਗਾਹ ਵਿਚ ਖੜ ਕੇ ਲਿਜਾ ਕੇ ਉਥੇ ਸਤਿਕਾਰ ਦਿੱਤਾ ਜਾਂਦਾ। ਜਹ ਦੇਖਾਂ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ। ਇੱਥੇ ਸੰਸਾਰ ਦੀ ਖੇਡ ਕੈਸੀ ਏ, ਸ਼ਿਵ ਯਾਨੀ ਕਿ ਜੀਵ ਜਿਹੜਾ ਤੇ ਸ਼ਕਤੀ ਮਾਇਆ ਦੋਵਾਂ ਦਾ ਸੁਮੇਲ, ਵਾਹਿਗੁਰੂ ਮਾਇਆ ਨਾਲ ਮਿਲ ਕੇ ਖੇਡ ਰਿਹਾ। ਇੱਥੇ ਸ਼ਿਵ, ਸ਼ਿਵ ਸ਼ਬਦ ਦੇ ਅਰਥ ਕਿਤੇ ਸ਼ਿਵ ਜੀ ਦੇਵਤਾ ਇਹਨੂੰ ਮੰਨਿਆ ਗਿਆ। ਸ਼ਿਵ ਕਈ ਹੋਏ ਨੇ, ਕਈਆਂ ਦੇ ਨਾਂ ਨੇ ਇੱਥੇ ਭੁਲੇਖਾ ਪੈ ਜਾਂਦਾ। ਕਈ ਥਾਵਾਂ ਤੇ ਸ਼ਿਵ ਸ਼ਬਦ ਦਸਮ ਪਾਤਸ਼ਾਹ ਦੀ ਬਾਣੀ ਵਿਚ ਆਇਆ, ਤੇ ਸਾਡੇ ਜਿਹੜੇ ਲੋਕ ਉਨ੍ਹਾਂ ਨੂੰ ਹੁਣ ਗਿਆਨਵਾਨ ਕਹਿਣਾ ਪੈਂਦਾ, ਪਰ ਗਿਆਨ ਉੱਥੇ ਹੈ ਕਿੱਥੇ, ਉਨ੍ਹਾਂ ਨੂੰ ਇਹ ਨਹੀਂ ਪਤਾ ਵੀ ਸ਼ਿਵ ਕਿੰਨੇ ਹੋਏ ਨੇ, ਕੋਈ ਇੱਕ ਬੰਦੇ ਦਾ ਇੱਕੋ ਨਾਂ ਥੋੜੀ ਹੈ। ਉੱਥੇ ਵਾਹਿਗੁਰੂ ਦਾ ਨਾਮ ਵੀ ਕਿਤੇ ਨਾ ਕਿਤੇ, ਸ਼ਿਵ ਕਿਤੇ, ਰਾਮ ਕਿਤੇ, ਕ੍ਰਿਸ਼ਨ ਆਇਆ, ਉਹ ਵਾਹਿਗੁਰੂ ਜੋ ਵਿਆਪਕ ਸਦ ਕਰ ਲਈਏ। ਕਹਿਣ ਲੱਗੇ ਜੈ ਦੇਖਾਂ, ਜਿੱਥੇ ਵੀ ਵੇਖਦਿਆਂ, ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਦੀ ਅੰਸ਼ ਮੌਜੂਦ ਹੈ, ਇਹਨੂੰ ਕਹਿੰਦੇ ਸ਼ਿਵ, ਪਰਮਾਤਮਾ ਦੀ ਅੰਸ਼ ਜੋ ਸਾਡੇ ਜੀਵਨ ਦੇ ਵਿਚ ਹੀ ਉਹਦਾ ਇਕ ਅੰਸ਼ ਹੈ, ਜਿਹਨੂੰ ਆਤਮ ਰਾਮ ਵੀ ਕਿਹਾ ਗਿਆ, ਤੇ ਸ਼ਕਤੀ ਮਾਇਆ ਜਿਹੜੇ ਪੰਜ ਗਿਆਨ ਇੰਦਰੇ ਤੇ ਕਰਮ ਇੰਦਰੇ ਤੇ ਮਨ ਬੁੱਧੀ ਇਤਿਆਦਕ ਇਹ ਸਾਰਾ ਤੇ ਸਾਰੇ ਸਰੀਰ ਦੇ ਰਸ ਇਹਨਾਂ ਦੇ ਸੁਮੇਲ ਦੇ ਨਾਲ ਕਹਿੰਦੇ ਤ੍ਰੇ ਗੁਣ ਬੰਦੀ ਦੇਹੂਰੀ ਜੋ ਆਇਆ ਜਗ ਸੂ ਖੇਲ। ਇਹ ਜਿਹੜੀ ਦੇਹੂਰੀ ਹੈ ਨਾ, ਜਿਹੜਾ ਸਰੀਰ ਹੈ, ਇਹ ਤਿੰਨ ਗੁਣਾਂ ਦੀ ਤਿੰਨ ਸੁਭਾਵਾਂ ਦੇ ਨਾਲ ਬੱਝੀ ਹੋਈ ਏ, ਇਹਨਾਂ ਬੰਧਨਾਂ ਵਿਚ ਪਈ ਏ, ਤੇ ਮਨੁੱਖ ਇਸ ਦੇਵਰੀ ਤੋਂ ਪ੍ਰਭਾਵਿਤ ਹੋ ਕੇ ਇਹ ਖੇਡਾਂ ਖੇਡ ਰਿਹਾ, ਇਹ ਕੰਮ ਕਰ ਰਿਹਾ, ਇਸ ਤਰ੍ਹਾਂ ਦੇ ਕਾਰਜ ਕਰ ਰਿਹਾ। ਸੱਚੇ ਪਾਤਸ਼ਾਹ ਕਹਿੰਦੇ ਤਿੰਨ ਗੁਣ ਕਿਹੜੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਦੀ ਵਿਚਾਰ ਕਈ ਵਾਰੀ ਅੱਗੇ ਆ ਚੁੱਕੀ ਹੈ। ਇਹਨਾਂ ਦੇ ਪ੍ਰਭਾਵ ਥੱਲੇ ਜ਼ਿੰਦਗੀ ਦੀ ਖੇਡ ਖੇਡਦਾ ਹੈ, ਵੇ ਜੋਗੀ ਦੁੱਖ ਵਿਛੜੇ ਮਨ ਮੁਖ ਲੈ ਨ ਮੇਲ। ਇਸ ਤਰ੍ਹਾਂ ਜਿਹੜੇ ਤਿੰਨ ਸੁਭਾਅ ਨੇ ਨਾ, ਰਜੋ ਦਾ ਅਰਥ ਹੈ ਹੰਕਾਰੀ ਹੋਣਾ, ਤਮੋ ਦਾ ਅਰਥ ਹੈ ਮਾਇਆ ਦੇ ਲੋਭੀ ਹੋਣਾ, ਤੇ ਸਤੋ ਦਾ ਅਰਥ ਹੈ ਧਾਰਮਿਕ ਕਰਮਾਂ ਦੀ ਮੰਗ ਕਰ ਲੈਣੀ, ਧਰਮੀ ਧਰਮ ਦੇ ਕਰਮ ਕਰਨੇ ਪਰ ਉਹਦਾ ਹੰਕਾਰ ਕਰ ਲੈਣਾ। ਇਹਨਾਂ ਕਰਕੇ ਵਿਛੋੜਾ ਹੈ। ਵਿਜੋਗੀ ਦੁੱਖ ਵਿਛੜੇ ਮਨ ਮੁਖ ਲਹਿ ਨਾ ਮੇਲ, ਇਹਨਾਂ ਤਿੰਨਾਂ ਸੁਭਾਵਾਂ ਦੇ ਪ੍ਰਭਾਵ ਕਰਕੇ ਹੀ ਮਨ ਮੁਖ ਵਾਹਿਗੁਰੂ ਨਾਲ ਮਿਲ ਨਹੀਂ ਸਕਦੇ। ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਮਨ ਵਿਰਾਗ ਵਿਚ ਵਸਦਾ, ਮਿੱਠੀ ਉਦਾਸੀ ਮਿੱਠਾ ਵਿਰਾਗ ਜਿਹਦੇ ਵਿਚ ਉਹ ਸਦਾ ਆਨੰਦ ਵਿਚ ਟਿਕੇ ਰਹਿੰਦੇ ਨੇ। ਘਰ ਵਸੈ ਮਨ ਉਹਨਾਂ ਦਾ ਗੁਰੂ ਸ਼ਬਦ ਵਿਚ ਟਿਕਿਆ ਰਹਿੰਦਾ ਤੇ ਭੈ ਵਿਚ ਰੰਗੇ ਰਹਿੰਦੇ ਨੇ, ਮਰਿਆਦਾ ਵਿਚ ਗੁਰੂ ਦੇ ਦੱਸੇ ਮਾਰਗ ਤੇ ਤੁਰਦੇ ਨੇ। ਗਿਆਨ ਮਹਾਰਸ ਭੋਗ ਵੈ ਬਹੁੜ ਭੂਖ ਨਾ ਹੋਏ। ਉਹਨਾਂ ਨੂੰ ਅਕਾਲ ਪੁਰਖ ਨੇ ਗਿਆਨ ਮਹਾਰਸ ਦਾ ਭੋਗ ਦਿੱਤਾ। ਗਿਆਨ ਦਾ ਅਰਥ ਹੈ ਹੋਸ਼, ਗਿਆਨ ਦਾ ਅਰਥ ਹੈ ਜਾਗਣਾ। ਜਦੋਂ ਜਾਗੇ ਗਿਆਨ ਆਇਆ ਅੰਦਰ ਝਾਤੀ ਪਾਈ ਤੇ ਪਤਾ ਲੱਗਾ ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਜਦੋਂ ਗਿਆਨ ਅੰਦਰ ਪੈਦਾ ਹੋਇਆ ਤੇ ਪਤਾ ਲੱਗਾ ਅੰਦਰ ਤੇ ਅੰਮ੍ਰਿਤ ਦਾ ਕੁੰਡ ਹੈ, ਉਥੋਂ ਉਹਨਾਂ ਨੇ ਭੋਗਿਆ। ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ, ਉਹਨਾਂ ਨੂੰ ਪਤ ਕੇ ਤ੍ਰਿਸ਼ਨਾ ਨਹੀਂ ਲੱਗਦੀ ਕੋਈ। ਇਸ ਤਰ੍ਹਾਂ ਨਾਨਕ ਇਹ ਮਨ ਮਾਰ ਮਿਲ ਵੀ ਫਿਰ ਦੁੱਖ ਨਾ ਹੋਏ। ਗੁਰੂ ਸਾਹਿਬ ਕਹਿੰਦੇ ਭਾਈ ਜੇ ਤੂੰ ਵੀ ਉਸ ਬੇਚਿੰਤ ਤੇ ਜਿਹਦੇ ਵਿਚ ਮਰਨੇ ਕੀ ਚਿੰਤਾ ਨਹੀਂ, ਜੇ ਤੂੰ ਉਥੇ ਜਾਣਾ ਤੇ ਇਸ ਮਨ ਨੂੰ ਗੁਰੂ ਕੇ ਸ਼ਬਦ ਨਾਲ ਮਾਰ ਕੇ ਤੂੰ ਮਿਲ ਲੈ ਤੇ ਪਰਤ ਕੇ ਤੈਨੂੰ ਮੌਤ ਦਾ ਦੁੱਖ ਨਹੀਂ ਹੋਏਗਾ। ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੋਭਾਣ, ਸ਼ਬਦ ਨ ਭੀਜੈ ਸਾਕਤਾ ਦੁਰਮਤ ਆਵਣ ਜਾਣ। ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ, ਮਨ ਰੇ ਹਉ ਮੈਂ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਣ। ਸੱਚੇ ਪਾਤਸ਼ਾਹ ਜੀ ਇਸ ਅਗਲੇ ਸ਼ਬਦ ਵਿਚ ਇਕ ਪਾਸੇ ਏਡਾ ਵੱਡਾ ਖਜ਼ਾਨਾ ਬਖਸ਼ਾਂ ਦਾ ਸਾਨੂੰ ਰੱਬ ਨੇ ਦਿੱਤਾ, ਇਕ ਪਾਸੇ ਉਹਦਾ ਜ਼ਿਕਰ ਕਰਦੇ ਨੇ, ਇਕ ਪਾਸੇ ਸਾਡੀ ਉਸ ਬਿਰਤੀ ਦਾ ਜ਼ਿਕਰ ਕਰਦੇ ਨੇ ਜਿਹਦੇ ਵਿਚ ਅਸੀਂ ਹੀਰੇ ਛੱਡ ਕੇ ਤੇ ਮਿੱਟੀ ਦੇ ਵਪਾਰੀ ਬਣ ਗਏ। ਕਾਹਦੇ ਕਰਕੇ? ਲੋਭ ਕਰਕੇ। ਇਹੋ ਮਨੋ ਮੂਰਖ, ਇਹ ਮੂਰਖ ਮਨ ਜਿਹਦੀਆਂ ਅੱਖਾਂ ਹੀ ਖੁੱਲ੍ਹ ਨੇ ਕੀ ਕਰਦਾ? ਲੋਭੀਆ, ਬੜਾ ਲੋਭੀ ਹੈ। ਤੇ ਜਦੋਂ ਬੰਦੇ ਵਿਚ ਲੋਭ ਜ਼ਿਆਦਾ ਹੁੰਦਾ ਹੈ ਉਹਨੂੰ ਦਿਸਣਾ ਬੰਦ ਹੋ ਜਾਂਦਾ, ਉਹਨੇ ਬਸ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਲਾਲਚ ਪੂਰਾ ਕਰਨਾ। ਲੋਭੇ ਲੱਗਾ ਲੁਭਾਣ ਤੇ ਕਹਿੰਦੇ ਹੋਰ ਲੋਭੀ ਹੋਈ ਜਾਂਦਾ ਹੋਰ। ਇਹ ਐਸੀ ਬਿਮਾਰੀ ਹੈ ਜਿਵੇਂ ਖਾਰਿਸ਼ ਹੁੰਦੀ ਨਾ, ਖਾਰਿਸ਼ ਸਵਾਦ ਬੜੀ ਲੱਗਦੀ ਸਰੀਰ ਦੇ ਉੱਤੇ, ਕਿਤੇ ਖਾਰਿਸ਼ ਜ਼ਖਮ ਹੈ ਉਹਨੂੰ ਥੋੜਾ ਜਿਹਾ ਖਾਰਿਸ਼ ਕਰੋ ਸਵਾਦ ਬੜਾ ਆਵੇਗਾ, ਪਰ ਉਸ ਖਾਰਿਸ਼ ਨੇ ਵੱਧਦੇ 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 ਜ਼ਖਮ ਨੂੰ ਇੰਨਾ ਕਰਨਾ ਵੀ ਸਾਰੇ ਸਰੀਰ ਤੇ ਚਲਾ ਜਾਏ। ਲੋਭ ਦੀ ਖਾਰਿਸ਼ ਇਸ ਤਰ੍ਹਾਂ ਦਾ, ਸਵਾਦ ਇਸ ਤਰ੍ਹਾਂ ਦਾ, ਫਿਰ ਵੱਧਦੇ ਜਾਂਦਾ ਤੇ ਹੌਲੀ ਹੌਲੀ ਬਹੁਤੇ ਤੇ ਲੋਭੀ ਇਸ ਤਰ੍ਹਾਂ ਦੇ ਰੋਟੀ ਖਾਣੀ ਵੀ ਛੱਡ ਦਿੰਦੇ ਵੀ ਚਾਰ ਪੈਸੇ ਹੋਰ ਜੋੜ ਲਈਏ। ਜ਼ਿੰਦਗੀ ਜਿਉਣੀ, ਰੱਬ ਨਾਲ ਪਿਆਰ ਕਰਨਾ ਤੇ ਬੜੀ ਦੂਰ ਦੀ ਗੱਲ ਹੈ। ਲੋਭ ਦੇ ਵਿਚ ਜਿਹੜੇ ਗ੍ਰਸੇ ਗਏ ਇਥੋਂ ਤੱਕ ਚਲੇ ਜਾਂਦੇ ਵੀ ਆਪਣੇ ਸਰੀਰ ਦੀਆਂ ਲੋੜਾਂ ਵੀ ਬੰਦ ਕਰ ਦਿੰਦੇ ਨੇ, ਬਿਲਕੁਲ ਨਰਕ ਵਿਚ ਜਿਉਂਦੇ ਡਿੱਗ ਪਏ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਭਾਣ ਸ਼ਬਦ ਨਾ ਭੀਜੈ ਸਾਕਤਾ, ਹੇ ਸਾਕਤ ਮਨੁੱਖ ਤੂੰ ਗੁਰੂ ਕੀ ਬਾਣੀ ਵਿਚ ਤੇਰਾ ਮਨ ਨਹੀਂ ਭਿੱਜਦਾ, ਤੈਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ, ਬਾਣੀ ਵੇਖ ਕੇ ਤੇਰੇ ਮੱਥੇ ਤੇ ਤਿਉੜੀ ਪੈ ਜਾਂਦੀ, ਬਾਣੀ ਸੁਣ ਕੇ ਬਾਣੀ ਦੀ ਵਿਚਾਰ ਸੁਣ ਕੇ ਤੇਰੇ ਅੰਦਰ ਨੂੰ ਪਤਾ ਨਹੀਂ ਤਾਪ ਚੜ ਜਾਂਦਾ ਕਿੰਨਾ, ਤੈਨੂੰ ਬਾਣੀ ਮਿੱਠੀ ਨਹੀਂ ਲੱਗਦੀ। ਦੁਰਮਤ, ਇਹਦਾ ਕਾਰਨ ਕੀ ਹੈ? ਤੇਰੀ ਮਤ ਦੁਰਮਤ ਨਾਲ ਭਰੀ ਗਈ, ਦਵੈਤ ਨਾਲ, ਮੈਲ ਨਾਲ, ਆਮਣ ਜਾਣ ਤੇ ਤੂੰ ਭੌਂਦਾ ਹੀ ਫਿਰਨਾ, ਦਿਨ ਰਾਤ ਭਟਕਦਾ ਫਿਰਨਾ ਸੰਸਾਰ ਦੇ ਵਿਚ, ਕਿਤੇ ਟਿਕਾ ਨਹੀਂ, ਕਿਤੇ ਆਨੰਦ ਨਹੀਂ। ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ। ਪੂਰਾ ਸਤਿਗੁਰੂ ਸਾਧੂ ਜੇ ਮਿਲੇ, ਪੂਰਾ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਤੇ ਸਾਧੂ, ਇੱਥੇ ਦੋ ਸ਼ਬਦ ਇਕੱਠੇ ਕਿਉਂ ਕਰ ਦਿੱਤੇ? ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਇਸ ਭਰਮ ਵਿਚੋਂ ਨਿਕਲੀਏ। ਪੂਰਾ ਸਤਿਗੁਰੂ, ਗੁਰੂ ਗ੍ਰੰਥ ਸਾਹਿਬ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਸ਼ ਕਰਨੀ ਸਿੱਧੀ ਵੀ ਕਰ ਦਿੰਦੇ ਨੇ, ਸਿੱਧੀ ਤੁਸੀਂ ਪਿਆਰ ਕਰੋ ਸੱਚੇ ਪਾਤਸ਼ਾਹ ਜੀ ਨੂੰ ਡਾਇਰੈਕਟਲੀ, ਸਿੱਧੀ ਬਾਣੀ ਬਖਸ਼ਿਸ਼ ਕਰ ਦਿੰਦੀ। ਪਰ ਵੱਖਰੀ ਵੱਖਰੀ ਪਰਿਸਥਿਤੀ ਵਿਚ, ਜਿਵੇਂ ਦਾ ਅਗਲਾ ਸਰੀਰ ਹੈ, ਜਿਵੇਂ ਦੇ ਉਹਦੇ ਕਰਮ ਨੇ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਵੇਂ ਪਹਿਲਾਂ 10 ਸਰੀਰ ਵਰਤੇ ਨੇ 10 ਗੁਰੂਆਂ ਦੇ ਉਪਦੇਸ਼ ਦੇਣ ਲਈ ਲੋਕਾਂ ਨੂੰ, ਹੁਣ ਵੀ ਸੱਚੇ ਪਾਤਸ਼ਾਹ ਵਕਤ ਵਕਤ ਤੇ ਜਿਹੜੇ ਗੁਰੂ ਕੇ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਦੇ ਨੇ, ਆਪਣੀ ਕਲਾ ਉਨ੍ਹਾਂ ਵਿਚ ਰੱਖ ਕੇ ਤੇ ਕਈ ਵਾਰੀ ਆਪਣਾ ਕੰਮ ਉਨ੍ਹਾਂ ਤੋਂ ਵੀ ਕਰਾ ਦਿੰਦੇ ਨੇ। ਇਹਨੂੰ ਕਹਿੰਦੇ ਸਾਧੂ ਸਤਿਗੁਰ, ਸਤਿਗੁਰ ਸਾਧੂ, ਗੁਰੂ ਗ੍ਰੰਥ ਸਾਹਿਬ ਰੂਪੀ ਸਾਧੂ ਗੁਰੂ। ਔਰ ਇਨ੍ਹਾਂ ਦੀ ਬਖਸ਼ਿਸ਼ ਦੇ ਨਾਲ ਜੇ ਮਿਲੈ, ਜੇ ਮਿਲ ਪੈਣ ਕਿਰਪਾ ਹੋ ਜਾਏ ਤਾਂ ਪਾਈਐ ਗੁਣੀ ਨਿਧਾਨ। ਗੁਣਾਂ ਦਾ ਖਜ਼ਾਨਾ, ਨਾਮ ਦਾ ਖਜ਼ਾਨਾ, ਬਖਸ਼ਾਂ ਮਿਲ ਜਾਂਦੀਆਂ। ਇਹ ਕਿਵੇਂ ਮਿਲਣਗੀਆਂ ਜੀ? ਕਹਿੰਦੇ ਮਨ ਰੇ ਹਉਮੈ ਛੂਡ ਗੁਮਾਨ। ਆਪਣੀ ਹਉਮੈ ਨੂੰ ਛੱਡ ਦੇ, ਤੇ ਗੁਮਾਨ ਦਾ ਅਰਥ ਹੈ ਗਹਿਰਾ ਮਾਣ, ਗਹਿਰਾ, ਡੂੰਘਾ, ਡੂੰਘਾ ਹੰਕਾਰ, ਜਿਹਦਾ ਜਿਵੇਂ ਟਾਈਫਾਇਡ ਬੁਖਾਰ, ਬਾਹਰੋਂ ਪਤਾ ਵੀ ਨਹੀਂ ਲੱਗਦਾ। ਆਪਾਂ ਕਹਿੰਦੇ ਹਾਂ ਬੰਦਾ ਬੋਲਦਾ ਤੇ ਬੜੀ ਨਿਮਰਤਾ ਨਾਲ, ਬਸ ਸਿਰ ਝੁਕਾਈ ਜਾਂਦਾ, ਝੁਕਾਈ ਜਾਂਦਾ, ਪਰ ਉਹ ਡੂੰਘੇ ਥਾਂ ਤੇ, ਗਹਿਰੇ ਥਾਂ ਤੇ ਮਾਣ ਬੈਠਾ ਹੋਇਆ। ਇਸ ਲਈ ਕਹਿੰਦੇ ਇਸ ਗਹਿਰੇ ਮਾਨ ਨੂੰ ਛੱਡ ਦੇ। ਹਰ ਗੁਰ ਸਰਵਰ ਸੇਵ ਤੂੰ, ਉਸ ਵਾਹਿਗੁਰੂ ਰੂਪੀ ਸਰਵਰ ਨੂੰ ਸੇਵ, ਉਸ ਗੁਰੂ ਨੂੰ ਬਾਣੀ ਦੀ ਸੇਵਾ ਕਰ। ਪਾਵੈ ਦਰਗਹਿ ਮਾਨ ਰਹਾਉ, ਵਾਹਿਗੁਰੂ ਦੀ ਦਰਗਾਹ ਵਿਚ, ਵਾਹਿਗੁਰੂ ਦੇ ਦਰ ਤੇ ਤੈਨੂੰ ਮਾਣ ਮਿਲੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਰਾਮ ਨਾਮ ਜਪ ਦਿਨਸ ਰਾਤ, ਗੁਰਮੁਖ ਹਰ ਧਨ ਜਾਣ। ਕਹਿੰਦੇ ਦਿਨ ਰਾਤ ਨਾਲ ਯਤਨ ਕਰਕੇ, ਜਿੰਨਾ ਚਿਰ ਰਸਨਾ ਚੱਲੇ ਰਸਨਾ ਨਾਲ ਜਪਿਆ ਕਰ ਉਹਦਾ ਨਾਮ, ਤੇ ਜਦੋਂ ਰਸਨਾ ਥੱਕ ਜਾਏ ਤੇ ਚੁੱਪ ਕਰੇਗਾ ਨਾ, 2-4 ਘੰਟੇ ਜਪੇਗਾ ਤੇ ਚੁੱਪ ਕਰੇਗਾ ਤੇ ਤੈਨੂੰ ਲੱਗੇਗਾ ਵੀ ਮੇਰਾ ਸਾਰਾ ਸਰੀਰ ਹੀ ਜਪ ਰਿਹਾ ਬਿਨਾਂ ਰਸਨਾ ਤੋਂ। ਇਹਨੂੰ ਕਹਿੰਦੇ ਦਿਨ ਰਾਤ ਜਪਣਾ। ਤੇ ਇਸ ਤਰ੍ਹਾਂ ਗੁਰੂ ਦੇ ਮਾਰਗ ਤੇ ਤੁਰ ਕੇ ਤੂੰ ਉਸ ਹਰ ਧਨ ਨਾਮ ਦੇ ਖਜ਼ਾਨੇ ਨੂੰ ਜਾਣ ਸਮਝ ਲਵੇਗਾ। ਸਭ ਸੁਖ ਹਰ ਰਸ ਭੋਗਣੇ। ਫਿਰ ਉਹਨੇ ਸਵਾਲ ਕੀਤਾ ਮਹਾਰਾਜ ਮੇਰੀ ਤੇ ਅਜੇ ਸਲਾਹ ਨਹੀਂ ਜੇ ਨਾਮ ਜਪਣ ਦੀ। ਕਿਉਂ? ਕਹਿੰਦੇ ਅਜੇ ਤੇ ਮੈਂ ਜਵਾਨ, ਅਜੇ ਤੇ ਮੈਂ ਵਿਆਹ ਕਰਾਉਣਾ, ਅਜੇ ਤੇ ਮੈਂ ਸਾਰੇ ਰਸ ਭੋਗਣੇ ਨੇ। ਤੇ ਗੁਰੂ ਸਾਹਿਬ ਕਹਿੰਦੇ ਮੈਂ ਤੇਰੇ ਮੂੰਹ ਤੇ ਪੱਟੀ ਥੋੜੀ ਬੰਨੀ, ਮੈਂ ਤੈਨੂੰ ਸਿਰਫ ਇਹ ਕਿਹਾ ਵੀ ਜੋ ਕੁਝ ਤੇਰਾ ਅਧਿਕਾਰ ਏ, ਜੋ ਤੇਰੀ ਮਰਿਆਦਾ ਹੈ, ਉਹ ਖਾ ਸਕਣਾ ਜੋ ਮਨੁੱਖ ਵਾਸਤੇ ਬਣਾਇਆ, ਮਰਿਆਦਾ ਨਾ ਤੋੜ। ਅਜੇ ਤਾਂ ਮੈਂ ਤੈਨੂੰ ਤਾਂ ਕਿਹਾ ਨਦੀ ਉਹ ਕੰਮ ਦੀ ਜਿਹੜੀ ਕਿਨਾਰਿਆਂ ਦੇ ਵਿਚਕਾਰ ਚੱਲੇ, ਉਹ ਨਦੀ ਕੰਮ ਦੀ ਨੀ ਜਿਹੜੀ ਕਿਨਾਰੇ ਤੋੜ ਦਿੰਦੀ ਏ। ਮੈਂ ਤੈਨੂੰ ਰੋਕਿਆ ਨਹੀਂ, ਪਰ ਮੈਂ ਤੈਨੂੰ ਕਿਹਾ ਕਿਨਾਰਿਆਂ ਦੇ ਵਿਚ ਰਹੋ। ਇਸ ਕਰਕੇ ਜਿੰਨੇ ਵੀ ਸੁੱਖ ਤੈਨੂੰ ਚਾਹੀਦੇ ਨੇ, ਸਭ ਸੁੱਖ ਹਰ ਰਸ ਭੋਗਣੇ। ਦੂਜੀ ਗੱਲ, ਜਿੱਦਣ ਤੈਨੂੰ ਕਣੀ ਨਾਮ ਦੀ ਪਏਗੀ ਨਾ, ਗੁਰੂ ਗ੍ਰੰਥ ਸਾਹਿਬ ਵੱਲੋਂ ਬਖਸ਼ਿਸ਼ ਮਿਲੇਗੀ, ਸਾਰੇ ਸੁੱਖ ਜਿੰਨੇ ਤੈਨੂੰ ਚਾਹੀਦੇ ਨੇ ਉਸ ਰੱਬ ਦੇ ਪਿਆਰ ਵਿਚ ਤੈਨੂੰ ਤੇਰੀ ਤ੍ਰਿਪਤੀ ਕਰਾ ਦੇਣਗੇ। ਤੇ ਸੰਤ ਸਭਾ ਮਿਲ ਗਿਆਨ, ਇਹਦਾ ਗਿਆਨ ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਕਰਕੇ ਤੈਨੂੰ ਮਿਲੇਗਾ ਬਈ ਉਹ ਕਿੰਨਾ ਕੁ ਮਹਾਨ ਰਸ ਹੈ। ਨਿਤ ਹੈ ਨਿਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਫਿਰ ਜਿਨ੍ਹਾਂ ਵਿਚ ਬਖਸ਼ਾਂ ਹੋ ਜਾਂਦੀਆਂ ਉਹ ਨਿਤ ਤੇ ਦਿਨ ਰਾਤ ਵਾਹਿਗੁਰੂ ਤੇ ਪ੍ਰਭੂ ਦੀ ਸੇਵਾ ਕਰਦੇ ਨੇ, ਉਹਦਾ ਨਾਮ ਸਿਮਰਦੇ ਨੇ। ਔਰ ਇਸ ਨਾਮ ਦੀ ਦਾਤ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਪਰ ਕੂਕਰ ਕੂੜ ਕਮਾਈ ਹੈ, ਗੁਰ ਨਿੰਦਾ ਪਚੈ ਪਚਾਣ। ਜਿਨ੍ਹਾਂ ਮਨੁੱਖਾਂ ਦੇ ਅੰਦਰ ਕੂਕਰ ਯਾਨੀ ਕਿ ਕੁੱਤੇ ਵਾਲਾ ਸੁਭਾਅ ਹੋ ਜਾਏ। ਕੁੱਤੇ ਦਾ ਸੁਭਾਅ ਕੀ ਹੈ? ਰਾਹ ਜਾਂਦਿਆਂ ਦੂਸਰਾ ਕੁੱਤਾ ਮਿਲਿਆ, ਨਾ ਕੋਈ ਲੈਣ ਦੇਣ, ਨਾ ਕੋਈ ਵੋਟਾਂ ਦੀ ਲੜਾਈ, ਨਾ ਕੋਈ ਜ਼ਮੀਨ ਦੀ ਵੰਡ ਵੰਡਾਈ, ਨਾ ਕੋਈ ਪੈਸਿਆਂ ਦਾ ਲੈਣ ਦੇਣ। ਤੇ ਇਹਨਾਂ ਨੂੰ ਵੇਖੋ ਵੀ ਸੜਕ ਦੇ ਕਿਨਾਰੇ ਤੇ ਇਹ ਆਪਸ ਵਿੱਚ ਕਿਉਂ ਇੱਕ ਦੂਜੇ ਦੇ ਨਾਲ ਲੜੇ? ਕੀ ਕਾਰਨ ਸੀ? ਅੰਦਰ ਦੀ ਬਿਰਤੀ ਕਰਕੇ। ਉਹ ਬਿਰਤੀ ਕਿਹੜੀ ਹੈ? ਦੂਜੇ ਨੂੰ ਵੇਖ ਕੇ ਸਿਖਾਉਣਾ ਨੇ। ਸਾਡੀ ਵਡਿਆਈ ਦੂਜੇ ਦੀ ਗਿਰਾਵਟ ਕਰਕੇ ਅਸੀਂ ਸੋਚਦੇ ਹਾਂ ਵੀ ਦੂਜਾ ਥੱਲੇ ਰਹੇ ਤੇ ਤਾਂ ਸਾਡੀ ਵਡਿਆਈ। ਇਹ ਝੂਠੀ ਵਡਿਆਈ ਹੈ। ਇਸ ਕਰਕੇ ਕੂਕਰ ਕੂੜ ਕਮਾਈ ਹੈ। ਕੂਕਰ ਬਿਰਤੀ ਵਾਲਾ ਮਨੁੱਖ ਝੂਠ ਹੀ ਕਮਾਉਂਦਾ ਤੇ ਪੂਰੇ ਗੁਰੂ ਦੀ ਨਿੰਦਿਆ ਕਰਕੇ ਆਪਣੇ ਜੀਵਨ ਵਿਚ ਪਚੈ ਨੁਕਸਾਨ ਕਰ ਲੈਂਦਾ। ਪਛਾਣ ਉਹਦੇ ਵਿਚ ਹੀ ਪਚੀ ਜਾਂਦਾ, ਨਿੰਦਿਆ ਦੇ ਵਿਚ ਹੀ ਹਜਮ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਕਹਿੰਦੇ ਭਰਮੇ ਭੂਲਾ ਦੁੱਖ ਘਣੋ ਜਮ ਮਾਰ ਕਰੈ ਖੁਲਹਾਣ। ਕਹਿੰਦੇ ਨੇ ਭਰਮਾਂ ਦੇ ਵਿਚ ਪਿਆ ਹੋਇਆ ਭੁੱਲਾ ਨਾਮ ਤੋਂ ਨਿੰਦਿਆ ਵਿਚ ਫਸਿਆ ਤੇ ਘਣੇ ਸੰਘਣੇ ਦੁੱਖਾਂ ਵਿਚ ਫਸ ਗਿਆ। ਫਿਰ ਜਿਹੜੇ ਜਮਦੂਤ ਨੇ ਮਾਰ ਕੇ ਖੁਲਹਾਣ, ਖੁਲਹਾਣ ਸ਼ਬਦ ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਫਲਾਣੇ ਆਦਮੀ ਨੇ ਉਹਨੂੰ ਬੜਾ ਖੁੱਲਿਆ ਹੈ, ਉਹਦਾ ਮਤਲਬ ਬੜੀ ਜ਼ੋਰ ਦੀ ਮਾਰਨਾ, ਕਿਸੇ ਨੂੰ ਚੰਗੀ ਤਹਿ ਬਾ ਦੇਣੀ। ਕਹਿੰਦੇ ਫਿਰ ਜਿਹੜੇ ਜਮ ਨੇ ਇਸ ਤਰ੍ਹਾਂ ਖੁੱਲਦੇ ਨੇ, ਖੁਲਹਾਣ ਕਰ ਦਿੰਦੇ ਨੇ, ਬੇਹਾਲ ਕਰ ਦਿੰਦੇ ਉਹਨਾਂ ਨੂੰ ਮਾਰ ਮਾਰ ਕੇ। ਮਨਮੁਖ ਸੁਖ ਨਾ ਪਾਈ ਐ ਗੁਰਮੁਖ ਸੁਖ ਸੁਭਾਨ। ਮਨਮੁਖ ਇੱਥੇ ਸੰਸਾਰ ਵਿਚ ਸੁਖ ਨਹੀਂ ਪਾਉਂਦੇ ਤੇ ਗੁਰਮੁਖ ਸਾਰੇ ਸੁਖਾਂ ਦੇ ਮਾਲਕ ਹੋ ਜਾਂਦੇ ਹਨ। ਐਥੈ ਧੰਦ ਪਿਟਾਈ ਐ ਸੱਚ ਲਿਖਤ ਪਰਮਾਨ। ਕਹਿੰਦੇ ਸੰਸਾਰ ਦੇ ਵੱਲ ਵੇਖੋ, ਆਪਾਂ ਸਾਰੇ ਉਹਦੇ ਵਿਚ ਆਉਂਦੇ ਹਾਂ। ਜਿਉਂ ਜੰਮੇ ਜਿਉਂ ਹੋਸ਼ ਆਈ, ਧੰਦੇ ਵਿਚ ਧੰਦਾ ਚਾਹੀਦਾ ਵੀ ਹੈ, ਪਰ ਜਿਵੇਂ ਦਾ ਸਾਡਾ ਧੰਦਾ ਹੋ ਗਿਆ ਨਾ ਵੀ ਧੰਦੇ ਵਿਚ ਪਤਾ ਹੀ ਨਹੀਂ ਅੱਜ ਵਾਰ ਕੀ ਏ, ਦਿਨ ਕੀ ਏ, ਕਦੀ ਕੋਈ ਫੁਰਸਤ ਨਹੀਂ ਮਿਲੀ, ਕਦੀ ਕੋਈ ਆਨੰਦ ਨਹੀਂ ਲਿਆ, ਕਦੀ ਕੋਈ ਫ੍ਰੀ ਨਹੀਂ ਹੋਏ। ਇਹ ਬੜਾ ਗਲਤ ਧੰਦਾ, ਇਹਨੂੰ ਗੁਰੂ ਸਾਹਿਬ ਕਹਿੰਦੇ ਧੰਦੇ, ਧੰਦ ਪਿਟਾਈ ਹੈ। ਕਹਿੰਦੇ ਤੇ ਪਿੱਟਣ ਵਾਲੀ ਗੱਲ ਏ। ਪਿਟਾਈਆ ਦਾ ਮਤਲਬ ਹੁੰਦਾ ਵੀ ਧੰਦਿਆਂ ਦੇ ਵਿਚ ਐਸੇ ਫਸੇ ਲੋਭ ਦੇ ਵਿਚ ਵੀ ਕਰੀ ਜਾਂਦੇ ਨੇ, ਅੱਗੇ ਦੀ ਅੱਗੇ ਸਿਰ ਫਸਾਈ ਜਾਂਦੇ ਨੇ, ਜੀਵਨ ਵਿਚ ਸੁਖ ਕੋਈ ਨੀ ਰਹਿੰਦਾ। ਇਹ ਧੰਦਾ ਇਕ ਐਸੀ ਘੁੰਮਣ ਵਾਲੀ ਏ। ਠੀਕ ਏ, ਗੁਰੂ ਸਾਹਿਬ ਨੇ ਗ੍ਰਿਸਤ ਦਿੱਤਾ, ਪਰ ਗ੍ਰਿਸਤ ਦਾ ਇਹ ਮਤਲਬ ਨਹੀਂ ਸੀ ਵੀ ਆਪਾਂ ਸਵੇਰ ਤੋਂ ਸ਼ਾਮ ਤੱਕ ਕੰਮ ਵਿਚ ਹੀ ਫਸੇ ਰਹੀਏ 24 ਘੰਟੇ, ਹੋਰ ਕੋਈ ਨਾ ਸਿਮਰਨ, ਨਾ ਨਿਤਨੇਮ, ਨਾ ਕਦੀ ਖੁਸ਼ੀ, ਨਾ ਕਦੀ ਮਿਲ ਬੈਠ ਕੇ ਚਾਰ ਪਿਆਰਿਆਂ ਦੇ ਨਾਲ ਕੋਈ ਵਾਰਤਾਲਾਪ ਕਰਨੀ, ਕੱਖ ਵੀ ਨਹੀਂ। ਕਹਿੰਦੇ ਇਹ ਤਾਂ ਪਿੱਟ ਰਿਹਾ, ਜੀਵਨ ਨੂੰ ਪਿੱਟੀ ਜਾਂਦਾ, ਰੋਈ ਜਾਂਦਾ। ਇੱਥੇ ਧੰਦ ਪਿਟਾਈ ਹੈ ਤੇ ਜਦੋਂ ਅੱਗੇ ਜਾਏਗਾ ਸੱਚ ਲਿਖਤ ਪਰਵਾਨ, ਕਹਿੰਦੇ ਅੱਗੇ ਫਿਰ ਲਿਖਤ ਚਲੀ ਜਾਏਗੀ ਵੀ ਇਹਨੇ ਕੀਤਾ ਕੱਖ ਨੀ, ਐਵੇਂ ਧੰਦਿਆਂ ਵਿਚ ਫਸਿਆ ਰਿਹਾ, ਸਿਮਰਨ ਨਹੀਂ ਕੀਤਾ, ਨਾਮ ਨਹੀਂ ਜਪਿਆ। ਹਰ ਸੱਜਣ ਗੁਰ ਸੇਮ ਦਾ ਗੁਰ ਕਰਨੀ ਪ੍ਰਧਾਨ। ਪਰ ਜਿਹੜੇ ਸੱਜਣ, ਜਿਹੜੇ ਗੁਰਮੁਖ ਜਨ ਪੂਰੇ ਗੁਰੂ ਦੀ ਸੇਵਾ ਕਰਦਾ ਹੈ, ਗੁਰ ਕਰਨੀ ਤੇ ਗੁਰੂ ਦੀ ਦੱਸੀ ਹੋਈ ਮਤ ਦੇ ਅਨੁਸਾਰ ਉਹਦੀ ਉੱਚੀ ਕਰਨੀ ਏ, ਉਹ ਵਾਹਿਗੁਰੂ ਦੇ ਦਰ ਤੇ ਪ੍ਰਧਾਨ ਹੈ। ਨਾਨਕ ਨਾਮ ਨਵੀਸਰੈ ਕਰਮ ਸੱਚੈ ਨਿਸ਼ਾਨ। ਕਦੀ ਨਾਮ ਵਾਹਿਗੁਰੂ ਦੀ ਯਾਦ ਉਹਨੂੰ ਅੰਦਰੋਂ ਵਿਸਰਦੀ ਨਹੀਂ, ਭੁੱਲਦੀ ਨਹੀਂ, ਤੇ ਵਾਹਿਗੁਰੂ ਦੀ ਬਖਸ਼ਿਸ਼ ਦੀ ਸੱਚੀ ਮੋਹਰ ਤੇ ਨਿਸ਼ਾਨ ਉਹਦੇ ਮਸਤਕ ਤੇ ਹੁੰਦੀ ਹੈ। ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉਂ ਦਰ ਗੈ ਪਤ ਪਾਈਐ ਜਾਂ ਹਰ ਨ ਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰਹਿਐ ਨਿਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨ ਵਿਸਰੈ ਤੇ ਜਨ ਵਿਰਲੇ ਸੰਸਾਰ। ਇਹ ਜਿਹੜੇ ਵਾਹਿਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਉਹਦੇ ਨਾਮ ਦੀ ਕੀਮਤ ਪੈ ਗਈ ਵੀ ਕਿੰਨਾ ਕੁ ਕੀਮਤੀ ਹੈ, ਦੂਜੇ ਵਾਸਤੇ ਤੇ ਕਾਲਾ ਅਕਸ਼ਰ ਬੈਂਸ ਬਰਾਬਰ ਹੀ। ਕਈ ਤੇ ਕਹਿੰਦੇ ਹੋਣਗੇ ਵੀ ਰਾਮ ਕਹਾਣੀ ਹੈ ਕੀ, ਇਹਦੀ ਲੋੜ ਕੀ ਹੈ, ਵੀ ਆਪਣੀ ਦੁਕਾਨ ਖੋਲੋ ਤੇ ਕੰਮ ਕਰੋ ਤੇ ਰੋਟੀ ਖਾਓ ਤੇ ਸੌ ਜਾਓ ਤੇ ਫਿਰ ਉੱਠੋ, ਇਹ ਜ਼ਿੰਦਗੀ ਮੰਨ ਲਈ ਅਸੀਂ ਵੀ ਜਨਮ ਲਵੋ, ਵੱਡੇ ਹੋਵੋ, ਖਾਓ ਪੀਓ, ਕੰਮ ਕਰੋ, ਰੋਵੋ ਧੋਵੋ, ਹੱਸੋ ਖੇਡੋ ਤੇ ਮਰ ਜਾਓ ਤੇ ਬਸ। ਇਹਦੇ ਤੋਂ ਅੱਗੇ ਜ਼ਿੰਦਗੀ ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਚਰਚਾ ਕਰਦੇ, ਉਹ ਕਹਿੰਦੇ ਨਹੀਂ, ਜਿਨ੍ਹਾਂ ਨੂੰ ਕੀਮਤ ਪੈ ਗਈ ਨਾ ਨਾਮ ਦੀ, ਉਹ ਕਹਿੰਦੇ ਇੱਕ ਤਿਲ ਪਿਆਰਾ ਵਿਸਰੈ। ਇੱਕ ਤਿਲ ਦਾ ਮਤਲਬ ਹੁੰਦਾ ਇੱਕ ਥੋੜਾ ਜਿਹਾ ਟਾਈਮ, ਥੋੜਾ ਜਿਹਾ ਸੈਕਿੰਡ ਭਰ ਤੋਂ ਵੀ ਛੋਟਾ। ਕਹਿੰਦੇ ਉਹਨਾਂ ਨੂੰ ਇੱਕ ਤਿਲ ਵੀ ਵਾਹਿਗੁਰੂ ਦੀ ਯਾਦ ਭੁੱਲ ਜਾਏ ਤਾਂ ਇੰਜ ਲੱਗਦਾ ਵੀ ਰੋਗ ਵੱਡਾ ਮਨ ਮਾਹੇ, ਇੰਜ ਲੱਗਦਾ ਵੀ ਸਰੀਰ ਨੂੰ ਪਤਾ ਨੀ ਕਿਹੜਾ ਤਾਪ ਚੜ ਗਿਆ, ਡਿੱਗਣ ਲੱਗ ਪੈਂਦਾ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਉਹਨਾਂ ਦਾ ਜੀਵਨ ਹੈ ਕਿ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਰੋਗੀ ਹੋ ਗਏ ਨਾਮ ਤੋਂ ਬਿਨਾਂ। ਹਜ਼ੂਰ ਕਹਿੰਦੇ ਕਿਉਂ ਦਰਗਹਿ ਪਤ ਪਾਈਐ, ਜਾਂ ਹਰ ਨਾ ਵਸੈ ਮਨ ਮਾਹੇ। ਕਿਉਂਕਿ ਉਹ ਫਿਰ ਬੜਾ ਹੀ ਸੋਚਦੇ ਨੇ ਕਿ ਵਾਹਿਗੁਰੂ ਦੀ ਦਰਗਾਹ ਵਿਚ ਕਿਵੇਂ ਸਤਿਕਾਰ ਮਿਲੇਗਾ। ਅਕਾਲ ਪੁਰਖ ਨੇ ਉਲਾਮੇ ਦੇਣੇ ਨੇ, ਪੁੱਛਣਾ ਵੀ ਜਿਸ ਕੰਮ ਲਈ ਤੈਨੂੰ ਭੇਜਿਆ ਸੀ ਉਹ ਤਾਂ ਤੂੰ ਕੀਤਾ ਨਹੀਂ, ਜੇ ਉਹਦਾ ਨਾਮ ਮਨ ਵਿਚ ਨਾ ਵਸਿਆ। ਗੁਰ ਮਿਲਿਆ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਕਹਿੰਦੇ ਨੇ ਜੇ ਪੂਰੇ ਗੁਰੂ ਨੂੰ ਮਿਲ ਕੇ ਮਿਲਾਪ ਹੋ ਜਾਏ ਬਾਣੀ ਦੇ ਨਾਲ ਤਾਂ ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਏ, ਤੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਮੱਚ ਰਹੇ ਨੇ ਨਾ, ਇਹ ਸੁਭਾਅ ਦੇ ਵਿਚੋਂ ਮਰ ਜਾਂਦੇ ਨੇ, ਗੁਣ ਦੇ ਵਿਚੋਂ ਖਤਮ ਹੋ ਜਾਂਦੇ ਨੇ, ਮਨੁੱਖੀ ਸੁਭਾਅ ਦੇ ਵਿਚੋਂ ਇਨ੍ਹਾਂ ਦਾ ਖਾਤਮਾ ਹੋ ਜਾਂਦਾ ਏ। ਮਨ ਰੇ ਅਹਿਨਿਸ ਹਰ ਗੁਣ ਸਾਰ। ਫਿਰ ਕਿਸੇ ਨੇ ਪੁੱਛਿਆ ਇਹ ਕਿਵੇਂ ਅਵਸਥਾ ਬਣੇ। ਕਹਿੰਦੇ ਹੇ ਮੇਰੇ ਮਨਾ, ਦਿਨ ਰਾਤ ਵਾਹਿਗੁਰੂ ਦੀਆਂ ਦੇ ਉਪਕਾਰ, ਉਹਦੀਆਂ ਬਖਸ਼ਾਂ, ਉਹਨਾਂ ਨੂੰ ਚੇਤੇ ਕਰਿਆ ਕਰ। ਇੱਕੋ ਹੀ ਰਸਤਾ ਹੈ, ਜਿਨ ਖਿਨ ਪਲ ਨਾਮ ਨਾ ਵਿਸਰੈ, ਤੇ ਜਨ ਵਿਰਲੇ ਸੰਸਾਰ। ਹਾਂ, ਬੜੇ ਵਿਰਲੇ ਨੇ, ਬੜੇ ਥੋੜੇ ਨੇ ਜਿਨ੍ਹਾਂ ਨੂੰ ਇੱਕ ਖਿਨ, ਇੱਕ ਪਲ ਵਾਸਤੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ। ਰਹਾਓ ਜੋਤੀ ਜੋਤ ਮਿਲਾਈ ਐ, ਸੁਰਤੀ ਸੁਰਤ ਸੰਜੋਗ। ਇਸ ਤਰ੍ਹਾਂ ਜਿਵੇਂ ਜੋਤ ਵਿਚ ਜੋਤ ਦੋ ਜੀਵ ਦੀਵੇ ਵੱਖਰੇ ਸਨ ਤੇ ਦੋਵਾਂ ਦੀ ਵੱਟੀ ਦਾ ਮੂੰਹ ਮਿਲ ਤੇ ਉਹ ਇੱਕੋ ਜੋਤ ਬਣ ਗਈ, ਇਸ ਤਰ੍ਹਾਂ ਸੁਰਤੀ ਸੁਰਤ ਸੰਜੋਗ। ਜਦੋਂ ਤੇਰੀ ਸੁਰਤ ਜਿਹੜੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਰਗੀ ਹੋ ਜਾਏਗੀ, ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਰਗਾ ਹੋ ਜਾਏਗਾ ਤੇ ਉਹਦੇ ਵਿਚ ਮਿਲ ਜਾਏਗਾ, ਉਹਦਾ ਰੂਪ ਬਣ ਜਾਏਗਾ ਬਾਣੀ ਦਾ। ਗੁਰੂ ਤੇ ਸਿੱਖ ਇੱਕ ਹੋ ਗਏ, ਪਹਿਲਾਂ ਗੁਰੂ ਗੁਰੂ ਸੀ, ਸਿੱਖ ਸਿੱਖ ਸੀ, ਜਦੋਂ ਦੋਵਾਂ ਦਾ ਪਿਆਰ ਬਣਿਆ ਤੇ ਇੱਕ ਦਿਨ ਸਿੱਖ ਕੌਣ ਬਣ ਗਿਆ, ਆਪਾਂ ਕਹਿੰਦੇ ਹਾਂ ਗੁਰਸਿੱਖ। ਇਹ ਗੁਰਸਿੱਖ ਇਹਦੇ ਵਿਚ ਹੁਣ ਗੁਰੂ ਵਾਲੇ ਗੁਣ ਵੀ ਨੇ, ਸਰੀਰ ਸਿੱਖ ਦਾ ਤੇ ਗੁਣ ਸਾਰੇ ਗੁਰੂ ਵਾਲੇ ਨੇ। ਇਸ ਤਰ੍ਹਾਂ ਸੁਰਤੀ ਸੁਰਤ ਸੰਜੋਗ। ਹਿੰਸਾ ਹਉ ਮੈਂ ਗਤ ਗਏ, ਨਾ ਹੀ ਸਹਸਾ ਸੋਗ। ਨਿਸ਼ਾਨੀ ਕੀ ਹੈ ਹਿੰਸਾ? ਹਿੰਸਾ ਦਾ ਮਤਲਬ ਹੁੰਦਾ ਹੈ ਆਪਣੇ ਮਨ ਦੇ ਵਿਚ ਦੂਜੇ ਦੇ ਪ੍ਰਤੀ ਬੈਰ ਰੱਖਣਾ, ਹਿੰਸਾ ਇਹਨੂੰ ਕਹਿੰਦੇ ਨੇ, ਮਨ ਦੀ ਹਿੰਸਾ। ਤਨ ਦੀ ਹਿੰਸਾ ਕਿਹੜੀ? ਆਪਣੇ ਹੱਥਾਂ ਨਾਲ ਕਿਸੇ ਨੂੰ ਮਾਰਨਾ, ਇਹ ਖਤਮ ਹੋ ਗਿਆ। ਵੈਰ ਵਿਰੋਧ ਤੇ ਹਉਮੈ ਗਤ ਗਏ, ਚਲੇ ਗਏ, ਦੌੜ ਗਏ, ਭੱਜ ਗਏ, ਤੇ ਨਾ ਹੁਣ ਸੰਸਾ ਰਿਹਾ ਅੰਦਰ ਤੇ ਨਾ ਸੋਗ, ਦੋਵੇਂ ਖਤਮ ਹੋ ਗਏ। ਕਿਉਂਕਿ ਉਹਦੀਆਂ ਜੜਾਂ ਪੱਟੀਆਂ ਗਈਆਂ, ਉਹ ਹਿੰਸਾ ਤੇ ਹਉਮੈ ਜਿਹੜੀ ਜੜ ਸੀ ਨਾ, ਉਹ ਅੰਦਰੋਂ ਖਤਮ ਹੋ ਗਏ। ਹਜ਼ੂਰ ਕਹਿੰਦੇ ਗੁਰਮੁਖ ਜਿਸ ਹਰ ਮਨ ਵਸੈ, ਇਸ ਮੇਲੇ ਗੁਰ ਸੰਜੋਗ। ਗੁਰੂ ਦੀ ਕਿਰਪਾ ਨਾਲ ਜਿਸ ਗੁਰਮੁਖ ਦੇ ਮਨ ਵਿਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਉਹਨੂੰ ਮਿਲਦਾ ਗੁਰੂ, ਸੰਜੋਗ ਕਰਕੇ ਸਿਸਟਮ ਬਣਾ ਕੇ ਉਹਨੂੰ ਮਿਲ ਲੈਂਦਾ ਹੈ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ। ਜੇ ਇਸ ਕਾਇਆ ਨੂੰ ਕੋਈ ਕਾਮਣ ਇਸਤਰੀ ਬਣਾ ਲਵੇ, ਆਪਣੇ ਕਾਇਆ ਨੂੰ ਕਾਮਣ ਬਣਾ ਲਵੇ ਤੇ ਭੋਗੇ ਭੋਗਣ ਹਾਰ, ਵਾਹਿਗੁਰੂ ਇਸ ਕਾਇਆ ਨੂੰ ਭੋਗੇ, ਬ੍ਰਹਮ ਇਸ ਕਾਇਆ ਨੂੰ ਅੰਦਰ ਪ੍ਰਗਟ ਹੋ ਕੇ ਭੋਗੇ। ਕਿਉਂਕਿ ਕਾਇਆ ਇਸਤਰੀ ਹੈ ਤੇ ਵਾਹਿਗੁਰੂ ਇਹਦਾ ਪਤੀ ਹੈ, ਉਹ ਇਹਨੂੰ ਭੋਗਦਾ ਇਹਦੇ ਰਸਾਂ ਨੂੰ। ਇਸ ਕਰਕੇ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਜਪਜੀ ਸਾਹਿਬ ਵਿਚ ਆਪਾਂ ਵਿਚਾਰਿਆ ਸੀ ਕਾਇਆ ਨੂੰ ਬਣਾ ਦੇਵੇ ਇਸਤਰੀ ਤੇ ਵਾਹਿਗੁਰੂ ਇਸ ਦਾ ਭੋਗ ਕਰੇ ਭਾਵ ਵਾਹਿਗੁਰੂ ਨੂੰ ਕਾਇਆ ਸੌਂਪਦਾ ਗੁਰੂ ਨੂੰ ਕਾਇਆ ਸੌਂਪ ਦੇਵੇ ਉਹ ਇਹਦਾ ਭੋਗ ਕਰੇ ਤੇ ਉਹਦਾ ਆਨੰਦ ਪ੍ਰਾਪਤ ਹੁੰਦਾ ਹੈ ਤੇ ਸਿਉਂ ਨਿਹੋ ਨਾ ਕੀਤੇ ਹੀ ਜੋ ਦਿਸੈ ਚੱਲਣ ਹਾਰ ਪਰ ਉਸ ਚੀਜ਼ ਨਾਲ ਕਦੀ ਸਨੇਹ ਨਹੀਂ ਕਰਨਾ ਚਾਹੀਦਾ ਜਿਹੜੀ ਬਦਲਦੀ ਜਾ ਰਹੀ ਅੱਜ ਹੈ ਉਹਦੀ ਉਮਰ ਘਟਦੀ ਜਾ ਰਹੀ ਏ ਉਹ ਟੁੱਟਦੀ ਜਾ ਰਹੀ ਉਹਨੂੰ ਵੇਖ ਲੈਣਾ ਚਾਹੀਦਾ ਉਹਨੂੰ ਵਰਤ ਲੈਣਾ ਚਾਹੀਦਾ ਵਕਤੀ ਤੌਰ ਤੇ ਉਹਦੀ ਲੋੜ ਹੈ ਤਾਂ ਪੂਰੀ ਕਰ ਲੈਣੀ ਚਾਹੀਦੀ ਪਰ ਉਹਦੇ ਨਾਲ ਇਹ ਸਨੇਹ ਪਾ ਲੈਣਾ ਵੀ ਸਦਾ ਇਸ ਤੇ ਰਹਿ ਗਏ ਤੇ ਤੂੰ ਵੱਡੀ ਮੂਰਖਤਾ ਤੇ ਧੋਖਾ ਹੋਰ ਕੋਈ ਨਹੀਂ ਹੈ ਕਹਿੰਦੇ ਉਹਦੇ ਨਾਲ ਨੇਹ ਨਹੀਂ ਕਰਨਾ ਸਿੱਖ ਨੇ ਜਿਹੜੀਆਂ ਚੀਜ਼ਾਂ ਚਲਾਏ ਮਾਣ ਯਾਨੀ ਕਿ ਖਤਮ ਹੋ ਜਾਣ ਵਾਲੀਆਂ ਨੇ ਗੁਰਮੁਖ ਰਵ ਹੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਨਾ ਜਿਨ੍ਹਾਂ ਨੇ ਆਪਣੀ ਕਾਇਆ ਨੂੰ ਵਾਹਿਗੁਰੂ ਦੀ ਇਸਤਰੀ ਬਣਾ ਦਿੱਤਾ ਹੈ ਉਹਨਾਂ ਨੇ ਸੇਜ ਵਜਾ ਲਈ ਆਪਣੇ ਹਿਰਦੇ ਦੀ ਬੜਾ ਸੋਹਣਾ ਪਲੰਘ ਸਜਾ ਕੇ ਅੰਦਰ ਗੁਣਾਂ ਦੀ ਸੁਗੰਧੀ ਆ ਰਹੀ ਏ ਵਿਕਾਰਾਂ ਦਾ ਕੂੜਾ ਅੰਦਰੋਂ ਕੱਢ ਦਿੱਤਾ ਹੈ ਆਪਣੇ ਸਰੀਰ ਰੂਪੀ ਜੀਵਨ ਨੂੰ ਬੜਾ ਸ਼ਿੰਗਾਰਿਆ ਸੋਹਣਾ ਕੀਤਾ ਹੈ ਚੰਗੇ ਗੁਣਾਂ ਦੇ ਨਾਲ ਉਹਦਾ ਕੀਰਤਨ ਅੰਦਰ ਉਹਦੀ ਯਾਦ ਉਹਦਾ ਨਾਮ ਵਸਿਆ ਹੋਇਆ ਇਸ ਤਰ੍ਹਾਂ ਸੇਜ ਬਣ ਗਈ ਬੜੀ ਸੋਹਣੀ ਪਲੰਘ ਤੇ ਵਾਹਿਗੁਰੂ ਪਤਾਰ ਪਤੀ ਆ ਕੇ ਉਹਦੇ ਤੇ ਬਹਿ ਗਿਆ ਤੇ ਇਸ ਤਰ੍ਹਾਂ ਮਿਲਾਪ ਹੋਇਆ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਵਾਹਿਗੁਰੂ ਦੇ ਨਾਮ ਦੇ ਪਾਣੀ ਦੇ ਨਾਲ ਚਾਰ ਜਿਹੜੀਆਂ ਅੱਗਾਂ ਸਾਡੇ ਅੰਦਰ ਲੱਗੀਆਂ ਨੇ ਉਹ ਚਾਰ ਪ੍ਰਕਾਰ ਦੀਆਂ ਅਗਨੀਆਂ ਬਾਣੀ ਵਿਚ ਗਿਣੀਆਂ ਨੇ ਅੱਗੇ ਆਉਣਗੀਆਂ ਜਿੱਥੇ ਗੁਰੂ ਸਾਹਿਬ ਨੇ ਕਈ ਥਾਵਾਂ ਤੇ ਉਹਨਾਂ ਦਾ ਜ਼ਿਕਰ ਕੀਤਾ ਹਿੰਸਾ ਵੀ ਏ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਇਹਨਾਂ ਦਾ ਵਿਸਤਾਰ ਅੱਗੇ ਕਰਾਂਗੇ ਜਦੋਂ ਗੁਰੂ ਸਾਹਿਬ ਕਰਾਉਣਗੇ ਕਹਿੰਦੇ ਜਦੋਂ ਇਹ ਚਾਰੇ ਪ੍ਰਕਾਰ ਦੀਆਂ ਅੱਗਾਂ ਨੇ ਨਾ ਅੰਦਰ ਲੱਗੀਆਂ ਉਹ ਨਦੀਆਂ ਚਾਰੇ ਉਹ ਅੱਗਾਂ ਬੁੱਝ ਗਈਆਂ ਨਾਮ ਦੇ ਜਲ ਦੇ ਨਾਲ ਕਹਿੰਦੇ ਅੰਤਰ ਕਮਲ ਪਰਗਾਸਿਆ ਅੰਮ੍ਰਿਤ ਭਰਿਆ ਅਗਾਏ ਕਹਿੰਦੇ ਅੰਦਰ ਇੱਕ ਫੁੱਲ ਸੀ ਉਹ ਖਿੜਿਆ ਨਹੀਂ ਸੀ ਫੁੱਲ ਤੇ ਬੜੀ ਦੂਰ ਦੀ ਗੱਲ ਏ ਖਿੜਨਾ ਤੇ ਬੜੀ ਦੂਰ ਦੀ ਗੱਲ ਹੈ ਜੇ ਤੇ ਉਹਦਾ ਬੀਜ ਪਿਆ ਸਾਡੇ ਅੰਦਰ ਉੱਗੇ ਨੇ ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਵੀ ਸਾਰੇ ਕੰਮ ਕਰ ਲਏ ਬੇਚੈਨੀ ਨਹੀਂ ਹਟਦੀ ਅੰਦਰੋਂ ਬੇਚੈਨੀ ਕਾਹਦੀ ਜਿੰਨਾ ਚਿਰ ਉਸ ਬੀਜ ਵਿਚ ਬੇਚੈਨੀ ਰਹੇਗੀ ਜਿਹੜਾ ਜ਼ਮੀਨ ਵਿਚ ਦੱਬਿਆ ਪਿਆ ਉਨਾ ਚਿਰ ਉਹ ਬੇਚੈਨ ਰਹੇਗਾ ਜਿੰਨਾ ਚਿਰ ਉਹ ਫਲ ਤੱਕ ਨਹੀਂ ਜਾਂਦਾ ਸਾਡੀ ਬੇਚੈਨੀ ਜਿਹੜੀ ਏ ਕਿਸੇ ਬੀਜ ਨੂੰ ਅੰਬ ਦੀ ਗਿਟਕ ਨੂੰ ਤੁਸੀਂ ਸੋਨੇ ਵਿਚ ਘਰ ਵਿਚ ਰੱਖ ਦਿਓ ਉਹਦੇ ਉੱਤੇ ਅਤਰ ਸੁਗੰਧੀਆਂ ਲਾਓ ਉਹਦੇ ਉੱਤੇ ਏਸੀ ਲਾਓ ਉਹਦੇ ਉੱਤੇ ਹੀਟ ਲਾਓ ਉਹਨੂੰ ਕੋਈ ਸੁੱਖ ਨਹੀਂ ਕਿਉਂ ਉਹਨੂੰ ਸੁੱਖ ਉੱਗਣ ਵਿਚ ਏ ਸਾਡੇ ਅੰਦਰ ਵਾਹਿਗੁਰੂ ਦੇ ਨਾਮ ਦਾ ਇੱਕ ਬੀਜ ਉਹਨੇ ਪਾ ਕੇ ਭੇਜਿਆ ਸੀ ਵੀ ਜਾਈ ਇਹ ਉੱਗਣਾ ਚਾਹੀਦਾ ਤੇਰੇ ਅੰਦਰ ਪਰ ਆਪਣਾ ਤੇ ਬੱਤਰ ਹੀ ਖਤਮ ਹੋ ਗਿਆ ਉੱਗੇਗਾ ਕਿੱਥੋਂ ਆਪਣੇ ਅੰਦਰ ਤੇ ਪ੍ਰੇਮ ਤੇ ਭਾਵਨਾ ਤੇ ਸ਼ਰਧਾ ਤੇ ਪਿਆਰ ਤੇ ਕਦੀ ਆਏ ਨੀ ਸੁਕਾ ਦਿੱਤਾ ਬੱਤਰ ਧੂੜਾਂ ਉੱਡਦੀਆਂ ਅੰਦਰ ਤੇ ਬੀਜ ਵਿਚਾਰਾ ਪਿਆ ਬੇਚੈਨੀ ਉਹਦੀ ਹੋਈ ਏ ਜਿੱਦਣ ਉਹ ਉੱਗੇਗਾ ਉਦਣ ਉਹ ਪੱਤੇ ਨਿਕਲਣਗੇ ਤੇ ਬਸੰਤ ਆਵੇਗੀ ਤੇ ਉਦਣ ਅੰਦਰੋਂ ਕਹਿਣਾ ਵੀ ਹੁਣ ਰੱਜ ਗਿਆ ਉਹਨਾਂ ਗੁਰਮੁਖਾਂ ਦੇ ਅੰਦਰ ਕਮਲ ਖਿੜ ਗਿਆ ਬਸੰਤ ਆ ਗਈ ਫੁੱਲ ਖਿੜੇ ਨੇ ਚੜ੍ਹਦੀ ਕਲਾ ਵਿਚ ਚਲੇ ਗਏ ਨੇ ਅੰਤਰ ਕਮਲ ਪਰਗਾਸਿਆ ਤੇ ਅੰਮ੍ਰਿਤ ਭਰਿਆ ਅੰਮ੍ਰਿਤ ਦੇ ਬਾਟੇ ਭਰੇ ਪਏ ਨੇ ਉਸ ਗੁਰਮੁਖ ਦੇ ਜੀਵਨ ਵਿਚ ਅਗਾਏ ਤੇ ਜੀਵਨ ਉਹਦਾ ਰੱਜ ਚੁੱਕਾ ਹੈ ਅਗਾਏ ਦਾ ਅਰਥ ਤ੍ਰਿਪਤ ਬਿਲਕੁਲ ਰੱਜਿਆ ਹੋਇਆ ਪਰ ਇਹ ਦਾਤ ਕਿਵੇਂ ਮਿਲੇਗੀ ਨਾਨਕ ਸਤਿਗੁਰ ਮੀਤ ਕਰ ਗੁਰੂ ਸਾਹਿਬ ਕਹਿੰਦੇ ਗੁਰੂ ਕੇ ਸਿੱਖਾ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਮਿੱਤਰ ਬਣਾ ਲੈ ਦੋਸਤੀ ਪਾ ਲੈ ਦੋਸਤ ਕਿਵੇਂ ਦੇ ਹੁੰਦੇ ਨੇ ਇੱਕ ਦੂਜੇ ਨਾਲ ਸਾਰੀ ਗੱਲ ਸਾਂਝੀ ਕਰੀਦੀ ਏ ਮਾੜੀ ਚੰਗੀ ਸਾਰੀ ਇਸ ਤਰ੍ਹਾਂ ਆਪਣੇ ਸਤਿਗੁਰੂ ਨੂੰ ਸਾਰੀਆਂ ਚੀਜ਼ਾਂ ਉਹਦੇ ਨਾਲ ਸਾਂਝੀਆਂ ਕਰ ਸੱਚ ਪਾਵੇ ਦਰਗਹਿ ਮਾਣ ਤੇ ਇਸ ਤਰ੍ਹਾਂ ਵਾਹਿਗੁਰੂ ਦੇ ਦਰ ਤੇ ਵਾਹਿਗੁਰੂ ਦੇ ਘਰ ਵਿਚ ਤੈਨੂੰ ਸਤਿਕਾਰ ਤੇ ਮਾਣ ਮਿਲੇਗਾ ਅੰਮ੍ਰਿਤ ਵਚਨ ਗੁਰੂ ਸਾਹਿਬ ਜੀ ਬਖਸ਼ ਰਹੇ ਨੇ ਸਤਿਗੁਰੂ ਜੀ ਆਪ ਜੀ ਭੁੱਲਾਂ ਦੀ ਖਿਮਾ ਕਰ ਦਿਓ। ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।